8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ, ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ, 1850 ਐਲਬੀਅਨ ਰੋਡ, ਓਟੋਬੀਕੋ, 416-213-1165।
आतिशबाजी के नए कानून के तहत ब्रैम्पटन में आतिशबाजी के इस्तेमाल, खरीदारी, खारिज होने वाले मादा, डिस्प्ले या फरोख्त पर सख्ती से पाबंदी है। इसमें तमाम चमकने वाली रोमन मोमबत्तियां, रॉकेट, ग्राउंड स्पिनर्स, फवारे, उड़ने वाले लालटेन, बम धमाके वगैरह शामिल हैं। अमल न करने पर आपको 500 से 1 लाख डॉलर तक फाइन हो सकता है। ब्रैम्पटन के रहायशी, नए साल की शाम, कैनेडा डे या दिवाली की आतिशबाजी शहर के ज़ेर क़यादत जगहों पर एंजॉय कर सकते हैं। मज़ीद जानने के लिए विजिट कीजिए brampton.ca/fireworks। क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑलस्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर, 6472903773। ऑल स्टेट के साथ अब महफूज हाथों में है। टर्म्स एंड कंडीशन अप्लाई।
सिटी ऑफ ब्रैम्पटन आपको 12 नवंबर को सस्को सेंटेनियल, जो कि 11333 ब्रैम्बी रोड इन ब्रैम्पटन पर फर्स्ट एवर दिवाली मेले पर इनवाइट करता है। मुकामी और बैन अल-अक़वामी फनकारों की परफॉर्मेंसेस के साथ साथ रोशनियों के त्यौहार का जश्न मनाएं, फैमिली फ्रेंडली एक्टिविटीज में हिस्सा लें, वेंडर के मजेदार खाने और शहर में चलाए जाने वाले आतिशबाजी के सबसे बड़े मंजर को एंजॉय करें। प्रोग्राम की मुकम्मल तफसीलात के लिए विजिट करें www.brampton.ca/diwali।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
इस फॉल विच आ रहा है स्टेशन साइड, सब तो वक्री ते सोनी रिहायश जेड़ी मिल्टन डाउनटाउन विच, शर्तिया बेहतरीन कीमत 487,990 डॉलर विच दस्तयाब है। दो टावरा आली इस बिल्डिंग विच, सेंट्रल पोडियम थानी, इंडोर ते आउटडोर आला दर्जे दियां सहूलतां दित्तियां जानगियां। मिल्टन गो स्टेशन दे नाल बिल्कुल जुड़िया, स्टेशन साइड आवाजाही दियां सहूलतां देंदा मिल्टन फ्यूचर मोबिलिटी हब दा नींह पत्थर है, जेड़ा तुहानू सीधा तुहाडियां मंजिलां ते पहुंचावेगा। GTA दे फल दे फूल दे मुस्तकबिल विच अपनी इन्वेस्टमेंट दा सुखा ते मिठा रिजल्ट पाउण लई अज ही रजिस्टर करो stationside.ca।
ICC क्रिकेट वर्ल्ड कप एंजॉय कीजिए 7:70 AM पर। सेमीफाइनल्स और फाइनल बराह रास्त इंडिया से मुकम्मल कवरेज, लम्हा बलम्हा तफसील और हर मोमेंट का मजा 7:70 AM की स्पोर्ट्स टीम के साथ।
दिस इज रेडियो 7:70 AM, द वॉइस ऑफ कम्युनिटी, न्यूज, करंट अफेयर्स, इंफॉर्मेशन, म्यूजिक एंड चिट चैट। I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
7:70 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਪੁਲਿਸ ਨੇ ਖਤਰਨਾਕ ਗੈਂਗ ਨੂੰ ਕੀਤਾ ਨਕਾਰਾ, ਜੁਰਮ ਦੇ ਲਈ ਟੀਨੇਜਰ ਨੂੰ ਕਰਦਾ ਸੀ ਰਿਕਰੂਟ। ਓਨਟੈਰੀਓ ਦੇ ਵਿਚ ਇੰਪਲਾਇਰਸ ਦੇ ਲਈ ਜੋਬ ਪੋਸਟਿੰਗ ਸਮੇਂ ਤਨਖਾਹ ਦੀ ਜਾਣਕਾਰੀ ਦੇਣਾ ਹੋਵੇਗਾ ਲਾਜ਼ਮੀ। ਹੁਣ ਗੈਰ ਕਾਨੂੰਨੀ ਢੰਗ ਦੇ ਨਾਲ ਪਟਾਕੇ ਚਲਾਉਣ ਵਾਲਿਆਂ ਨੂੰ ਹੋਵੇਗਾ $1,00,000 ਦਾ ਜੁਰਮਾਨਾ। ਗੱਡੀ ਵੱਲੋਂ ਟੱਕਰ ਮਾਰ ਜਾਣ ਦੇ ਨਾਲ ਇਕ ਬਜ਼ੁਰਗ ਔਰਤ ਗੰਭੀਰ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਬ੍ਰੈਂਪਟਨ ਦੇ ਵਿਚ ਨੌਜਵਾਨਾਂ ਨੂੰ ਹਿੰਸਕ ਹਥਿਆਰਬੰਦ ਡਾਕੇ ਮਾਰਨ ਤੇ ਕਾਰ ਚੈਕਿੰਗ ਕਰਨ ਦੇ ਲਈ ਰਿਕਰੂਟ ਕਰਨ ਵਾਲੇ ਇਕ ਖਤਰਨਾਕ ਗੈਂਗ ਨੂੰ ਪੁਲਿਸ ਦੇ ਵੱਲੋਂ ਨਕਾਰਾ ਕੀਤਾ ਗਿਆ। ਮੰਗਲਵਾਰ ਸਵੇਰੇ ਪੀਲ ਰੀਜਨਲ ਪੁਲਿਸ ਦੇ ਵੱਲੋਂ ਪ੍ਰੋਜੈਕਟ ਸਟ੍ਰਿਲਿੰਗ ਦਾ ਵੇਰਵਾ ਜਾਰੀ ਕੀਤਾ ਗਿਆ। ਇਸ ਪ੍ਰੋਜੈਕਟ ਤਹਿਤ 8 ਬਾਲਗਾ ਤੇ 12 ਨੌਜਵਾਨਾਂ ਦੇ ਖਿਲਾਫ਼ 100 ਤੋਂ ਵੱਧ ਚਾਰਜਿਸ ਦਰਜ ਕੀਤੇ ਗਏ ਨੇ। ਇਸ ਪ੍ਰਕਿਰਿਆ ਦੇ ਵਿਚ 20 ਹਿੰਸਕ ਡਾਕਿਆਂ ਦੇ ਮਸਲੇ ਵੀ ਹੱਲ ਕੀਤੇ ਗਏ। ਡਿਪਟੀ ਪੁਲਿਸ ਚੀਫ ਨਿਕ ਮਿਲਿਓ ਵਿਚ ਨੇ ਦਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਉਸ ਸਟਰੀਟ ਪੀਲ ਰੀਜਨਲ ਪੁਲਿਸ ਸੈਂਟਰਲ ਰੋਬਰੀ ਬਿਊਰੋ ਦੇ ਜਾਂਚਕਾਰਾਂ ਦੇ ਵੱਲੋਂ ਫਾਰਮੇਸੀ ਵਿਚ ਪੈਣ ਵਾਲੇ ਡਾਕਿਆਂ ਤੇ ਕਾਰਚੈਕਿੰਗ ਦੇ ਵਧੇ ਮਾਮਲਿਆਂ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਜਾਂਚ ਦੌਰਾਨ ਹੀ ਪੁਲਿਸ ਨੂੰ ਉਨ੍ਹਾਂ ਨੌਜਵਾਨਾਂ ਦੀ ਪਹਿਚਾਣ ਹੋਈ ਜਿਨ੍ਹਾਂ ਨੂੰ ਇਹ ਗਰੁੱਪ ਰਿਕਰੂਟ ਕਰਕੇ ਇਸ ਤਰ੍ਹਾਂ ਦੇ ਸਾਰੇ ਪੁੱਠੇ ਕੰਮ ਕਰਵਾ ਰਿਹਾ ਸੀ। ਮੁੱਖ ਜਾਂਚਕਾਰ ਤਾਰਾ ਫੈਰੋ ਨੇ ਦੱਸਿਆ ਹੈ ਕਿ ਇਹ ਗੈਂਗ ਟੀਨੇਜਰ ਦੇ ਡਾਕੇ ਮਰਵਾ ਕੇ ਉਨ੍ਹਾਂ ਨੂੰ ਉਸ ਹਿਸਾਬ ਦੇ ਨਾਲ ਪੈਸੇ ਦੇ ਦਿੰਦਾ ਸੀ। ਪੀਲ ਪੁਲਿਸ ਦੱਸਿਆ ਕਿ 2022 ਦੇ ਵਿਚ 135 ਹਥਿਆਰਬੰਦ ਫਾਰਮੇਸੀ ਡਾਕਿਆਂ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਹੈ ਤੇ ਇਨ੍ਹਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 400% ਵਾਧਾ ਦਰਜ ਕੀਤਾ ਗਿਆ। 2023 ਦੇ ਵਿਚ ਕਾਰਚੈਕਿੰਗ ਦੇ ਮਾਮਲਿਆਂ ਦੇ ਵਿਚ ਵੀ ਰੀਜਨ ਵਿਚ 67% ਇਜਾਫਾ ਵੇਖਣ ਨੂੰ ਮਿਲਿਆ। ਪੁਲਿਸ ਅਨੁਸਾਰ ਜਾਂਚ ਸ਼ੁਰੂ ਹੋਣ ਤੋਂ ਬਾਅਦ ਲੈ ਕੇ ਹੁਣ ਤੱਕ ਫਾਰਮੇਸੀ ਦੇ ਵਿਚ ਪੈਣ ਵਾਲੇ ਡਾਕਿਆਂ ਵਿਚ 62% ਕਮੀ ਤੇ ਕਾਰਜੈਕਿੰਗ ਦੇ ਮਾਮਲੇ ਦੇ ਵਿਚ 11% ਕਮੀ ਰਿਕਾਰਡ ਕੀਤੀ ਗਈ। ਪ੍ਰੋਜੈਕਟ ਡ੍ਰਿਲਿੰਗ ਤਹਿਤ 20 ਮਸ਼ਕੂਕਾਂ ਦੇ ਖਿਲਾਫ 103 ਚਾਰਜਸ ਦਰਜ ਕੀਤੇ ਗਏ ਨੇ। ਚਾਰਜ ਕੀਤੇ ਗਏ 8 ਵਿਅਕਤੀ ਬਾਲਕ ਸਨ ਤੇ 12 ਨਾਬਾਲਕ ਮੁਜਰਮ ਸਨ। ਪੁਲਿਸ ਨੇ ਇਸ ਦੌਰਾਨ ਚੋਰੀ ਦੀਆਂ 6 ਗੱਡੀਆਂ ਵੀ ਬਰਾਮਦ ਕੀਤੀਆਂ ਜਿਨ੍ਹਾਂ ਦੀ ਬਾਜ਼ਾਰ ਦੇ ਵਿਚ ਕੀਮਤ $1,25,000 ਸੀ। ਇਸ ਤੋਂ ਇਲਾਵਾ ਜਾਂਚਕਾਰਾਂ ਨੇ 2 ਹਥਿਆਰ, 6 ਬਰੌਟੀ ਹਥਿਆਰ ਤੇ ਕਈ ਤੇਜ਼ ਧਾਰ ਹਥਿਆਰ ਵੀ ਬਰਾਮਦ ਕੀਤੇ। ਓਟੈਰੀਓ ਦੇ ਇੰਪਲਾਈਜ਼ ਲਈ ਜੋਬ ਪੋਸਟਿੰਗ ਸਮੇਂ ਭੱਤੇ ਜਾਂ ਤਨਖਾਹ ਦੀ ਜਾਣਕਾਰੀ ਦੇਣਾ ਹੁਣ ਲਾਜ਼ਮੀ ਹੋ ਜਾਵੇਗਾ। ਨੌਕਰੀਆਂ ਲੱਭਣ ਵਾਲਿਆਂ ਦੇ ਲਈ ਪਾਰਦਰਸ਼ਤਾ ਦੇ ਵਿਚ ਵਾਧਾ ਕਰਨ ਦੇ ਇਰਾਦੇ ਦੇ ਨਾਲ ਲਿਆਂਦੇ ਜਾਣ ਵਾਲੇ ਨਵੇਂ ਬਿੱਲ ਦਾ ਇਹ ਪ੍ਰਸਤਾਵ ਵੀ ਹਿੱਸਾ ਹੈ। 14 ਨਵੰਬਰ ਨੂੰ ਜਦੋਂ MPP ਕੁਈਨ ਪਾਰਕ ਪਰਤਣਗੇ ਤਾਂ ਨਵਾਂ ਵਰਕਿੰਗ ਫੋਰ ਵਰਕਰਸ ਬਿੱਲ ਪੇਸ਼ ਕੀਤਾ ਜਾਵੇਗਾ। ਪਿਛਲੇ ਹਫ਼ਤੇ ਲੇਬਰ ਮੰਤਰੀ ਡੇਵਿਡ ਪਿਚੀਨੀ ਨੇ ਇਕ ਇੰਟਰਵਿਊ ਦੇ ਵਿਚ ਆਖਿਆ ਕਿ ਜਦੋਂ ਵਰਕਰਸ ਦੀਆਂ ਤਨਖਾਹਾਂ ਜਾਂ ਉਨ੍ਹਾਂ ਦੇ ਭੱਤਿਆਂ ਨੂੰ ਗੁਪਤ ਰੱਖਿਆ ਜਾਂਦਾ ਹੈ ਤਾਂ ਉਸਦਾ ਸਿੱਧਾ ਫਾਇਦਾ ਕਾਰੋਬਾਰਾਂ ਨੂੰ ਹੁੰਦਾ। ਕਈ ਵਾਰੀ ਅਜਿਹਾ ਹੁੰਦਾ ਹੈ ਕਿ ਕਈ ਨਵੀਂ ਨੌਕਰੀ ਤੋਂ ਜਿਸ ਤਨਖਾਹ ਦੀ ਆਸ ਕਰ ਰਹੇ ਹੁੰਦੇ ਨੇ ਨੌਕਰੀ ਹਾਸਲ ਕਰਨ ਦੀ ਪ੍ਰਕਿਰਿਆ ਵਿਚ ਉਸਦਾ ਕਿਤੇ ਜ਼ਿਕਰ ਹੀ ਨਹੀਂ ਹੁੰਦਾ ਤੇ ਅੰਤ ਵਿਚ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਇਹ ਨੌਕਰੀ ਤੇ ਤਨਖਾਹ ਤਾਂ ਉਸਦੀ ਆਸ ਮੁਤਾਬਕ ਖਰੀ ਹੀ ਨਹੀਂ ਉਤਰਦੀ। ਪਿਛਲੀ ਨੇ ਆਖਿਆ ਕਿ ਸਰਕਾਰ ਸਾਲ ਦੀ $1,00,000 ਤੋਂ ਘੱਟ ਤਨਖਾਹ ਦੇ ਹਿਸਾਬ ਦੇ ਨਾਲ ਵੀ ਨੌਕਰੀਆਂ ਦਾ ਵੇਰਵਾ ਦੇਣ ਦੀ ਗੱਲ ਕਰ ਸਕਦੀ ਹੈ। ਉਨ੍ਹਾਂ ਨੇ ਆਖਿਆ ਕਿ ਵਰਕਿੰਗ ਕਲਾਸ ਵਰਕਰਸ 6 ਅੰਕੜਿਆਂ ਵਾਲੀ ਤਨਖਾਹ ਨਹੀਂ ਕਮਾਉਂਦੇ ਪਰ ਨਵੀਂ ਨੌਕਰੀ ਦੇ ਲਈ ਅਪਲਾਈ ਕਰਨ ਸਮੇਂ ਉਹ ਇਹ ਜ਼ਰੂਰ ਜਾਣਨਾ ਚਾਹੁੰਦੇ ਨੇ ਕਿ ਘੱਟੋ ਘੱਟ ਉਨ੍ਹਾਂ ਦੀ ਨਵੀਂ ਨੌਕਰੀ ਬਿਹਤਰ ਹੋਵੇ ਤੇ ਉਨ੍ਹਾਂ ਨੂੰ ਪਿਛਲੀ ਤਨਖਾਹ ਦੇ ਮੁਕਾਬਲੇ ਜ਼ਿਆਦਾ ਤਨਖਾਹ ਮਿਲੇ। ਮਿਸੀਸਾਗਾ ਵਿਚ ਗੈਰ ਕਾਨੂੰਨੀ ਢੰਗ ਦੇ ਨਾਲ ਪਟਾਕੇ ਚਲਾਉਣ ਦੇ ਮਾਮਲੇ ਦੇ ਵਿਚ ਹੁਣ $1,000 ਜੁਰਮਾਨਾ ਕੀਤਾ ਜਾਇਆ ਕਰੇਗਾ। ਪਿਛਲੇ ਹਫ਼ਤੇ ਸਿਟੀ ਕੌਂਸਲ ਦੀ ਹੋਈ ਮੀਟਿੰਗ ਚ ਅਧਿਕਾਰੀਆਂ ਨੇ ਉਸ ਮਤੇ ਦਾ ਸਮਰਥਨ ਕੀਤਾ ਜਿਸ ਵਿਚ ਪਬਲਿਕ ਪ੍ਰਾਪਰਟੀ ਉਤੇ ਗਲਤ ਢੰਗ ਨਾਲ ਪਟਾਕੇ ਚਲਾਉਣ ਵਾਲਿਆਂ ਜਾਂ ਅਜਿਹੀ ਪ੍ਰਾਪਰਟੀ ਜਿਹੜੀ ਪਟਾਕੇ ਚਲਾਉਣ ਵਾਲੇ ਵਿਅਕਤੀ ਦੀ ਨਾ ਹੋਵੇ ਉਤੇ ਪਟਾਕੇ ਚਲਾਉਣ ਵਾਲਿਆਂ ਦੇ ਵੱਧ ਤੋਂ ਵੱਧ $1,00,000 ਜੁਰਮਾਨਾ ਤੈਅ ਕਰਨ ਦੀ ਗੱਲ ਕੀਤੀ ਗਈ ਹੈ। 25 ਅਕਤੂਬਰ ਨੂੰ ਹੋਈ ਸਿਟੀ ਕੌਂਸਲ ਦੀ ਮੀਟਿੰਗ ਚ ਕੌਂਸਲਰ ਮੈਟ ਨੇ ਆਖਿਆ ਹੈ ਕਿ ਨਿਯਮ ਤੋੜਨ ਵਾਲਿਆਂ ਦੇ ਲਈ $1,00,000 ਜੁਰਮਾਨਾ ਕੀਤਾ ਜਾਣਾ ਵੱਡੀ ਗੱਲ ਹੈ। ਉਨ੍ਹਾਂ ਨੇ ਆਖਿਆ ਕਿ ਅਸੀਂ ਇਸ ਗੱਲ ਦੇ ਨਾਲ ਇਹ ਦਰਸਾ ਦੇਵਾਂਗੇ ਕਿ ਇਸ ਤਰ੍ਹਾਂ ਦੀ ਹਰਕਤ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੰਗਲਵਾਰ ਦੁਪਹਿਰ ਨੂੰ ਡਾਊਨ ਟਾਊਨ ਟੋਰਾਂਟੋ ਦੇ ਵਿਚ ਗੱਡੀ ਵੱਲੋਂ ਟੱਕਰ ਮਾਰੇ ਜਾਣ ਦੇ ਨਾਲ ਇਕ 80 ਸਾਲਾ ਔਰਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਈ। ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ। ਸਵੇਰੇ 10:18 ਤੇ ਟੋਰਾਂਟੋ ਪੁਲਿਸ ਨੂੰ ਡੰਡਾਸ ਦੇ ਬੌਂਡ ਸਟਰੀਟਸ ਇਲਾਕੇ ਵਿਚ ਸੱਦਿਆ ਗਿਆ। ਪੁਲਿਸ ਨੇ ਦਸਿਆ ਕਿ ਗੱਡੀ ਵੱਲੋਂ ਟੱਕਰ ਮਾਰੇ ਜਾਣ ਦੇ ਨਾਲ ਔਰਤ ਗੱਡੀ ਦੇ ਥੱਲੇ ਫਸ ਗਈ ਤੇ ਗੱਡੀ ਕੱਟ ਕੇ ਉਸ ਨੂੰ ਕੱਢਿਆ ਗਿਆ ਤੇ ਹਸਪਤਾਲ ਲਿਜਾਇਆ ਗਿਆ। ਪੈਰਾਮੈਡਿਕਸ ਦਸਿਆ ਕਿ ਔਰਤ ਦੀ ਹਾਲਤ ਗੰਭੀਰ ਹੈ ਪਰ ਉਸਦੀ ਸਥਿਤੀ ਸਥਿਰ ਬਣੀ ਹੋਈ ਹੈ। ਪਹਿਲਾਂ ਜਾਂਚ ਦੇ ਲਈ ਡੰਡਾਸ ਸਟਰੀਟ ਨੂੰ ਬੌਂਡ ਤੇ ਚਰਚ ਸਟਰੀਟਸ ਉਤੇ ਦੋਵਾਂ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਪਰ ਬਾਅਦ ਵਿਚ ਖੋਲ ਦਿੱਤਾ ਗਿਆ। ਪੀਲ ਪੁਲਿਸ ਦੇ ਸਪੈਸ਼ਲਾਈਜ਼ਡ ਐਨਫੋਰਸਮੈਂਟ ਬਿਊਰੋ ਸਟੈਂਪ ਟੀਮ ਦੇ ਅਧਿਕਾਰੀਆਂ ਨੇ ਬ੍ਰੈਂਪਟਨ ਦੇ 5 ਵਿਅਕਤੀਆਂ ਨੂੰ ਹਥਿਆਰ ਰੱਖਣ ਦੇ ਨਸ਼ਿਆਂ ਦੇ ਸਬੰਧ ਵਿਚ ਗ੍ਰਿਫ਼ਤਾਰ ਤੇ ਚਾਰਜ ਕੀਤਾ। ਸ਼ੁੱਕਰਵਾਰ ਦੁਪਹਿਰ 12 ਦੇ ਲਗਭਗ SEB ਆਫੀਸਰਸ ਤੇ ਪੀਲ ਪੁਲਿਸ ਦੀ ਟੈਕਨੀਕਲ ਯੂਨਿਟ ਨੂੰ 3 ਵਿਅਕਤੀ ਹਾਈਵੇ 50 ਤੇ ਵੌਨ ਵਿਚ ਰੂਦਰਫੋਰਡ ਰੋਡ ਏਰੀਏ ਵਿਚ ਮਿਲੇ। SEB ਦੇ ਵੱਲੋਂ ਚੱਲ ਰਹੀ ਜਾਂਚ ਦੇ ਨਤੀਜੇ ਵਜੋਂ ਇਨ੍ਹਾਂ ਵਿਅਕਤੀਆਂ ਨੂੰ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਸਬੰਧ ਵਿਚ ਗ੍ਰਿਫ਼ਤਾਰ ਤੇ ਚਾਰਜ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਦੀ ਤਲਾਸ਼ੀ ਲਏ ਜਾਣ ਉਤੇ ਉਨ੍ਹਾਂ ਦੇ ਕੋਲੋਂ FN 5099 mm ਪਿਸਟਲ ਮਿਲੀ ਜਿਸ ਦੇ ਨਾਲ 24 ਰੌਂਦ ਵਾਲਾ ਮੈਗਜ਼ੀਨ ਵੀ ਸੀ ਜਿਸ ਵਿਚ 20 ਰੌਂਦ ਸਨ। ਇਨ੍ਹਾਂ ਖਿਲਾਫ਼ ਹੋਰ ਚਾਰਜਸ ਵੀ ਲਗਾਏ ਗਏ। ਉਸ ਦਿਨ ਲਗਭਗ 3:44 ਤੇ ਪੁਲਿਸ ਅਧਿਕਾਰੀਆਂ ਨੇ ਬ੍ਰੈਂਪਟਨ ਚ ਮਾਊਂਟੇਨਿੰਜ ਰੋਡ ਤੇ ਬੋਵਰ ਡਰਾਈਵ ਏਰੀਏ ਚ ਟ੍ਰੈਫਿਕ ਸਟਾਪ ਦੌਰਾਨ ਪੁਲਿਸ ਨੇ 2 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਤੇ ਚਾਰਜ ਕੀਤਾ। ਉਨ੍ਹਾਂ ਕੋਲੋਂ ਵੀ ਗੈਰ ਕਾਨੂੰਨੀ ਹਥਿਆਰ ਮਿਲੇ। ਉਨ੍ਹਾਂ ਕੋਲੋਂ 24 ਰੌਂਦਾਂ ਦੀ ਸਮਰੱਥਾ ਵਾਲੇ 2 ਮੈਗਜ਼ੀਨ ਵੀ ਮਿਲੇ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਪੁਲਿਸ ਨੇ ਖਤਰਨਾਕ ਗੈਂਗ ਨੂੰ ਕੀਤਾ ਨਕਾਰਾ, ਜੁਰਮ ਦੇ ਲਈ ਟੀਨੇਜਰ ਨੂੰ ਕਰਦਾ ਸੀ ਰਿਕਰੂਟ। ਓਟੈਰੀਓ ਦੇ ਵਿਚ ਇੰਪਲਾਇਰਸ ਦੀ ਜੋਬ ਪੋਸਟਿੰਗ ਸਮੇਂ ਤਨਖਾਹ ਦੀ ਜਾਣਕਾਰੀ ਦੇਣਾ ਹੋਵੇਗਾ ਹੁਣ ਲਾਜ਼ਮੀ। ਹੁਣ ਗੈਰ ਕਾਨੂੰਨੀ ਢੰਗ ਨਾਲ ਪਟਾਕੇ ਚਲਾਉਣ ਵਾਲਿਆਂ ਨੂੰ ਹੋਵੇਗਾ $1,00,000 ਦਾ ਜੁਰਮਾਨਾ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸਾ ਠਾਕੁਰ ਨੂੰ ਹੁੰਦੇ ਇਜਾਜ਼ਤ ਤੇ ਧੰਨਵਾਦ।
ਜੇ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੀ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਆਈਏ ਮਿਲਜੁਲ ਕਰ ਮਨਾਤੇ ਹੈ ਅਲਾਮਾ ਇਕਬਾਲ ਡੇ ਸੈਟਰਡੇ ਨਵੰਬਰ 11 ਠੀਕ ਸ਼ਾਮ 5 ਵਜੇ ਸੇ ਰਾਤ 10 ਵਜੇ। ਸਪੈਸ਼ਲ ਗੈਸਟ ਡਾਕਟਰ ਸੈਯਦ ਤਕੀ ਆਬਦੀ, ਜਨਾਬ ਕਰਾਮਤ ਅੱਲਾ ਗੌਰੀ ਸਾਹਿਬ, ਫ੍ਰੀ ਗੇਟ ਸੁਮਰਾ ਟਿਕਟ ਔਰ ਬਹੁਤ ਸੇ ਲੱਕੀ ਡਰਾਲ ਟਿਕਟ ਸਿਰਫ $40 ਜਿਸਮੇ ਡਿਨਰ ਐਪੀਟਾਈਜ਼ਰ ਦੋਨੋ ਸ਼ਾਮਿਲ, ਲਿਮਿਟਿਡ ਸਪੀਚਿਸ ਨਗਮੇ, ਅਲਾਮਾ ਇਕਬਾਲ ਲਾਈਵ ਮਿਊਜ਼ੀਕਲ ਕਲਾਮ। ਇਕਬਾਲ ਡੇ ਨਵੰਬਰ 11 ਸਟੇਟ ਬੈਂਕਵੇਟ ਹਾਲ। ਫਾਰ ਟਿਕਟਸ ਪਲੀਜ਼ ਕਾਲ ਅਸਕਰ ਭੱਟੀ 6478968116 ਔਰ ਕੁਦਸੀਆ ਹੁਸੈਨੀ 6478594352।
ਪਿੰਡ ਸੁਣੀਦਾ ਪਿੰਡ ਸੁਣੀਦਾ ਬੇਲਾ ਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ ਬਰਫੀਆਂ ਪਕੌੜੇ ਗਜਰੇਲੇ ਜਦ ਖਾਉਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ, ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ 1850 ਐਲਬੀਅਨ ਰੋਡ ਓਟੋਬਿਕੋ 416-213-1165।
ਆਪਕੇ ਘਰ ਕੀ ਖੂਬਸੂਰਤੀ ਆਪਕਾ ਜ਼ੌਕ। ਖੂਬਸੂਰਤ ਦਿਲਕਸ਼ ਕਿਚਨ ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ,
ਰਾਈਟ ਕਸਟਮ ਕੈਬਨੇਟਰੀ ਇੰਕ,
ਯੂਰੋਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ, ਕਿਸੇ ही किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक 6473008473।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
Current affairs se tuhanu bahut the current affairs se tuhanu bahut bahut swagat hai. Main Ramanjeet Singh Sidhu, aaj Wednesday, budhwar aur 8 November 2023 ਸਵੇਰ ਦੇ 7:12 ਦਾ ਸਮਾਂ। ਤਰੱਕੀ ਕੀ ਚੀਜ਼ ਹੈ, ਤਰੱਕੀ ਦੀ ਕੀ ਕੀਮਤ ਹੈ, ਕੀਮਤ ਇਹਦੀ ਤਾਰਨੀ ਪੈਂਦੀ ਹੈ। ਪੁਰਾਣੇ ਤੋਂ ਪੁਰਾਣਾ ਇਤਿਹਾਸ ਪੜ੍ਹਦੇ ਤੁਰੇ ਜਾਓ ਤੁਸੀਂ ਤੇ ਤੁਹਾਨੂੰ ਅਲੱਗ ਅਲੱਗ ਸਮੇਂ ਦੇ ਉੱਤੇ ਮਨੁੱਖ ਵੱਲੋਂ ਦਿੱਤੀਆਂ ਅਲੱਗ ਅਲੱਗ ਕੀਮਤਾਂ ਦਾ ਪਤਾ ਲੱਗੂ। ਕੁਛ ਚੀਜ਼ਾਂ ਬੜੀਆਂ ਨੈਚੁਰਲ ਨੇ ਕਿ ਉਹਨਾਂ ਦੀ ਕੀਮਤ ਆਪਾਂ ਨੂੰ ਦੇਣੀ ਪੈਣੀ ਹੈ, ਇੰਨੀ ਗੱਲ ਅਸੀਂ ਸਮਝ ਲੈਂਦੇ ਹਾਂ। ਪਰ ਕਦੇ ਕੀਮਤ ਤੁਸੀਂ ਨਾਲ ਦੀ ਨਾਲ ਦੇਣੀ ਹੁੰਦੀ ਹੈ ਤੇ ਕਦੇ ਉਹ ਕੀਮਤ ਤੁਹਾਨੂੰ ਸਦੀਆਂ ਬਾਅਦ ਵੀ ਦੇਣੀ ਪੈ ਸਕਦੀ ਹੈ। ਤੇ ਜਦੋਂ ਪੇਮੈਂਟ ਡੈਫਰ ਹੋ ਜੇ ਤੇ ਫਿਰ ਇਹ ਲੱਗਦਾ ਹੁੰਦਾ ਵੀ ਲੈ ਵੀ ਹੁਣ ਦਾ ਟਾਈਮ ਨਿਕਲ ਜੇ ਤੇ ਅੱਗੇ ਜਾ ਕੇ ਦੇਖੀ ਜਾਊ, ਉਹ ਦੇਖੀ ਜਾਊ ਕਈ ਵਾਰ ਬਹੁਤ ਭਿਆਨਕ ਅੱਖਾਂ ਦਿਖਾ ਦਿੰਦੀ ਹੈ। ਸੋ ਮਨੁੱਖ ਦਾ ਵੀ ਇਹੀ ਹਾਲ ਹੈ ਕਿ ਪਹਿਲਾਂ ਜੰਗਲਾਂ ਚ ਤੁਰੇ ਫਿਰਦੇ ਸੀ, ਕਿਤੋਂ ਕਿਤੋਂ ਕੋਈ ਚੀਜ਼ ਲੱਭ ਗਈ ਖਾ ਲਈ ਤੇ ਗਾਹਾਂ ਨਿਕਲ ਗਏ, ਉਹਦੇ ਨਾਲ ਕੋਈ ਜਰਾਸੀਮ ਪੈਦਾ ਨਹੀਂ ਹੋਏ ਨਵੇਂ, ਕੋਈ ਬੈਕਟੀਰੀਆ ਨਹੀਂ ਇਵੋਲਵ ਹੋਇਆ, ਜਿੱਥੇ ਕਿਤੇ ਥੋੜੀ ਬਹੁਤੀ ਸਫਾਈ ਗੰਦਗੀ ਚ ਕੋਈ ਕੰਪਰੋਮਾਈਜ਼ ਹੋਣਾ ਉੱਥੋਂ ਅੱਗੇ ਨਿਕਲ ਜਾਣਾ, ਉੱਥੋਂ ਅੱਗੇ ਨਿਕਲ ਜਾਣਾ। ਸੋ ਇਸ ਤਰ੍ਹਾਂ ਇੱਕ ਕੁਦਰਤ ਦਾ ਤਵਜ਼ਨ ਬਣਿਆ ਰਿਹਾ। ਫਿਰ ਅਸੀਂ ਇੱਕੋ ਥਾਂ ਬੈਠਣ ਲੱਗ ਗਏ, ਉਹਦੀ ਸਾਫ਼ ਸਫਾਈ ਵੱਧ ਗਈ। ਕਿਤੇ ਵੀ ਤੁਸੀਂ ਬੈਠੇ ਰਹੋ ਉੱਥੇ ਤੁਹਾਨੂੰ ਜ਼ਿਆਦਾ ਸਫਾਈ ਕਰਨੀ ਪੈਣੀ ਹੈ। ਤੁਰੇ ਫਿਰੀ ਚੱਲੋ ਤਾਂ ਹੋਰ ਹੈ, ਕੀੜੀਆਂ ਕੋਈ ਵੈਕਿਊਮ ਕਲੀਨਰ ਤੇ ਸੈਨੀਟੈਕਸ ਤੇ ਹੋਰ ਇਹ ਸਾਰਾ ਕੁਛ ਨਹੀਂ ਲੈ ਕੇ ਫਿਰਦਾ। ਕੋਈ ਜੀਵ ਜੰਤੂ ਨੂੰ ਕਿਸੇ ਤਰ੍ਹਾਂ ਦੇ ਐਂਟੀਸੈਪਟਿਕਸ ਤੇ ਹੋਰ ਐਂਟੀਬਾਇਓਟਿਕਸ ਇਹ ਸਾਰਾ ਤਾਮ ਝਾਮ ਜਿੰਨੇ ਨਾਲ ਸਾਡੇ ਸਟੋਰ ਭਰੇ ਪਏ ਨੇ ਕਿਸੇ ਜਾਨਵਰ ਨੂੰ ਲੋੜ ਨਹੀਂ, ਕਿਉਂਕਿ ਉਹ ਕੁਦਰਤ ਦੀ ਉਸ ਅਵਸਥਾ ਦੇ ਅਨੁਕੂਲ ਹੈ, ਆਪਣਾ ਜੀਵਨ ਜਿਉਂ ਜਾਂਦੇ ਆ। ਪਰ ਆਪਾਂ ਹੁਣ ਕੀਮਤਾਂ ਦੇਣ ਪੈ ਗਏ, ਕੋਈ ਗੱਲ ਨਹੀਂ ਭਾਈ ਦੇ ਲਾਂਗੇ, ਟਿਕਟਾਂ ਦੋ ਲੈ ਲਈ, ਦੋ ਰਹਿ ਲੈਣੀਆਂ ਹੁਣ ਤਾਂ ਟਿਕਟਾਂ 200 ਵੀ ਲੈਣੀਆਂ ਪੈ ਸਕਦੀਆਂ ਨੇ। ਸੋ ਪਹਿਲੀ ਗੱਲ ਹੋਈ ਜਦੋਂ ਅਸੀਂ ਖੇਤੀਬਾੜੀ ਸ਼ੁਰੂ ਕੀਤੀ, ਬੀਜ ਬੀਜ ਲਿਆ ਤੇ ਜ਼ਮੀਨ ਆਪਣੀ ਹੋਗੀ, ਜ਼ਮੀਨ ਮੇਰੀ ਹੋਗੀ ਤੇ ਜੋਰੂ ਮੇਰੀ ਹੋਗੀ। ਜਦ ਜ਼ਮੀਨ ਜ਼ੋਰੂ ਦਾ ਚੱਕਰ ਪੈ ਗਿਆ ਤੇ ਪਹਿਲਾਂ ਹੀ ਸੀ ਭਰਾਵਾ, ਫਿਰ ਮੇਰਾ ਪੁੱਤ ਹੋ ਗਿਆ ਤੇ ਮੇਰਾ ਪੁੱਤ ਸਭ ਤੋਂ ਅੱਗੇ, ਮੇਰੀ ਧੀ ਵਾਲਾ ਅੱਖ ਕੱਢੀ ਕਿਸਰੇ ਤੇ ਫਿਰ ਆਪਾਂ ਉਹਦੀ ਅੱਖਾਂ ਕੱਢ ਲਾਂਗੇ। ਤੇ ਕਰਦੇ ਕਰਦੇ ਮੇਰੀ ਤੇਰੀ, ਮੇਰੀ ਤੇਰੀ ਕਰਦੇ ਫਿਰ ਬਾਬੇ ਨਾਨਕ ਦੀ ਲੋੜ ਪਈ ਕਿ 13-13 ਤੋਲਣ ਨਾਲ ਆ ਜਾਏ। ਤੇ ਬਾਬਾ ਜੀ ਦੀ ਸਿਰਫ ਪੂਜਾ ਪਾਠ ਕਰ ਲਈ, ਪਰ 13 ਤੋਲਣਾ ਔਖਾ ਬਹੁਤ ਹੋ ਗਿਆ, ਕਿਉਂਕਿ ਮੇਰਾ ਮੇਰਾ ਤੋਲਦੇ ਆ, ਮਨ ਮੇਰਾ ਤੋਲਦਾ ਹੈ ਤੇ 13 ਤੋਲਣ ਵਾਲੇ ਨਾਲ ਜੀਰ ਕਰਦਾ ਕਿ ਉਹਦੇ ਨਾਲ ਜੁੜਦੀ ਹੈ, ਤੇ ਮੇਰਾ ਤੇਰੇ ਦੇ ਵਿੱਚ ਬਹੁਤ ਵੱਡਾ ਫਰਕ ਹੈ। ਇਹਦੇ ਤੇ ਵੀ ਮੈਂ ਬਹਿਸ ਨਹੀਂ ਕਰਦੀ, ਮੈਂ ਕਿਉਂ ਕਰਾਂ ਬਈ, ਹਮ ਕਿਉਂ ਕਰੇ, ਹਮੇ ਵੀ ਤਾਂ ਲੋਕੋ ਕੀ ਪ੍ਰਸ਼ੰਸਾ ਚਾਹੀਏ ਨਾ, ਮੈਨੂੰ ਵੀ ਲੋਕਾਂ ਦੀ ਸਪੋਰਟ ਚਾਹੀਦੀ ਹੈ ਕਿ ਬੰਦਾ ਬਹੁਤ ਠੀਕ ਹੈ, ਕੌੜੀ ਗੱਲ ਮਤ ਕਰੋ, ਮਿੱਠੀ ਮਿੱਠੀ ਬਾਤੇ ਕਰੋ, ਸ਼ੂਗਰ ਕੋਟਡ ਪਿਲਸ ਕੀ ਬਾਤ ਕਰੋ। ਹੁਣ ਤਰੱਕੀ ਦੇ ਵਿੱਚ ਇਹ ਗੱਲ ਵੀ ਆਈ ਕਿ ਜਦੋਂ ਤੇਜ਼ ਧਾਰ ਹਥਿਆਰ ਬਣਾਉਣ ਲੱਗੇ, ਉਦੋਂ ਵੀ ਬਜ਼ੁਰਗਾਂ ਨੇ ਕਿਹਾ ਕਿ ਪੱਥਰਾਂ ਦੇ ਨਾਲ ਡਾਂਗਾਂ ਦੇ ਨਾਲ ਸ਼ਿਕਾਰ ਕਰਨ ਵਾਲਾ ਜਿਹੜਾ ਮਨੁੱਖ ਸੀਗਾ ਉਹ ਘੱਟ ਦਰਿੰਦਾ ਸੀ, ਘੱਟ ਖੂੰਖਾਰ ਸੀ, ਜ਼ਹਿਰੀਲੇ ਸੰਦ ਨਹੀਂ ਸੀ ਉਹਦੇ ਕੋਲੇ, ਫਿਰ ਤਾਂਬਾ, ਫਿਰ ਲੋਹਾ, ਫਿਰ ਗੋਲੀਆਂ, ਬਾਰੂਦ, ਕੈਮੀਕਲ ਵੈਪਨਸ, ਬਾਇਓਲੋਜੀਕਲ ਵੈਪਨਸ, ਤੇ ਹੁਣ ਕਰਦੇ ਕਰਦੇ ਇੱਥੇ ਆ ਗਏ। ਤੇ ਉਦੋਂ ਵੀ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਕੀ ਲੈਣਾ ਤਮਾ ਚ, ਓਏ ਕੀ ਲੈਣਾ, ਟੇਕੇ ਬਹਿ ਜਾਓ, ਹੋਰ ਕਿੱਧਰ ਨੂੰ ਭੱਜੇ ਫਿਰਦੇ ਹੋ, ਕੁਛ ਨੀ ਲੱਭਣਾ ਅੱਗੇ ਜਾ ਕੇ। ਤੇ ਅਸੀਂ ਕਹਿੰਦੇ ਹੁੰਦੇ ਸੀ ਲੈ ਮਿਹਨਤ ਨੀ ਕਰਨ ਦਿੰਦਾ। ਹੁਣ ਮੈਂ ਨੀ ਕਹਿੰਦਾ ਕਿ ਮਿਹਨਤ ਨਾ ਕਰੋ, ਪਰ ਮਿਹਨਤ ਕਿੰਨੀ ਕਰੋ, ਕਰਦੇ ਕਰਦੇ ਚੀਜ਼ਾਂ ਦੇ ਅੰਬਾਰ ਲਾ ਲਏ ਤੇ ਉਹਨਾਂ ਚੀਜ਼ਾਂ ਦੇ ਨੈਗੇਟਿਵ ਇੰਪੈਕਟਸ ਵੀ ਆਉਣ ਲੱਗ ਗਏ। ਕਣਕ ਦੇ ਬਾਰੇ ਵੀ ਮੈਂ ਇੱਕ ਲੇਖ ਪੜ੍ਹਦਾ ਤੁਰਿਆ ਜਾਂਦਾ, ਕੱਲ ਰਾਤ ਮੈਂ ਪਰਸੋਂ ਦਾ ਕਿਸੇ ਯਾਰ ਦੋਸਤ ਨੂੰ ਕਿਹਾ ਕਿ ਵੀਰੇ ਕਿਤਾਬ ਲਿਖੀ ਨੂੰ ਬਹੁਤ ਦਿਨ ਹੋ ਗਏ ਐਂਥਰੋਪੋਲੋਜੀ ਦੀ, ਐਂ ਤਾਂ ਗੱਲ ਬਣਨੀ ਨੀ। ਕਹਿੰਦਾ ਜੀ ਮੈਨੂੰ ਬੜੀ ਸ਼ਰਮਿੰਦਗੀ ਹੋਈ ਤੇ ਰਾਤ ਮੈਂ 57 ਪੇਜ ਮੇਰੇ ਉਸ ਦੋਸਤ ਨੇ ਕਿਤਾਬ ਦੇ ਪੜ੍ਹ ਦਿੱਤੇ। 57 ਪੇਜ ਜਦੋਂ ਉਹਨੇ ਪੜ੍ਹੇ ਤੇ ਅੱਜ ਸਵੇਰੇ ਮੇਰੇ ਨਾਲ ਗੱਲ ਕਰਦਿਆਂ ਕਹਿੰਦਾ ਰਮਨ ਯਾਰ ਕਮਾਲ ਹੋਊਗੀ, ਤੂੰ ਤਾਂ ਕਣਕ ਵਾਲੀ ਗੱਲ ਕਰਦਾ ਸੀ। ਕਹਿੰਦਾ ਰਾਤ ਉਸ ਕਿਤਾਬ ਦੇ ਵਿੱਚ ਦੋ ਬਜ਼ੁਰਗ ਬੈਠੇ ਦਿਖਾਏ ਆ ਲੇਖਕ ਨੇ ਕਿ ਅੱਜ ਤੋਂ 7-8-10 ਹਜ਼ਾਰ ਸਾਲ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਖੇਤੀ ਵੀ ਵਿਕਸਿਤ ਹੋਣ ਲੱਗੀ। ਤੇ ਉਹ ਕਹਿੰਦੇ ਆ ਕਣਕ ਕਣਕ ਕੀ ਹੋ ਗਈ ਯਾਰ, ਕਹਿੰਦੇ ਕਣਕ ਬਹੁਤ ਬੱਚੇ ਮਗਰ ਪੈਣ ਲੱਗ ਗਏ। ਤੇ ਜਦੋਂ ਕਣਕ ਦੇ ਖੇਤਾਂ ਵਾਲੇ ਪਾਸੇ ਜਾ ਕੇ ਦੇਖਿਆ, ਕਹਿੰਦੇ ਜਿਹੜੇ ਘੋੜਿਆਂ ਨੂੰ ਕਣਕ ਚਾਰੀ ਦੀ ਹੈ ਨਾ ਉਹ ਮੋਟੇ ਹੋਣ ਲੱਗ ਗਏ, ਉਹਨਾਂ ਦੀ ਸਿਹਤ ਚ ਫਰਕ ਪੈਣ ਲੱਗ ਗਿਆ। ਮੈਂ ਕਿਹਾ ਕੋਈ ਬਾਤ ਨਹੀਂ, ਸਭਾ ਸਿਰ ਗਏ ਹੋ, ਮੁਨਸ਼ੀ ਪ੍ਰੇਮ ਚੰਦ ਵੀ ਯਾਦ ਆਉਂਦਾ, ਬਾਬੇ ਨਾਨਕ ਦੀ ਕੋਧਰੇ ਦੀ ਰੋਟੀ ਵੀ ਯਾਦ ਆਉਂਦੀ ਹੈ, ਕੋਧਰੇ ਦੇ ਵਿੱਚ ਮਿਲਟ ਜੌਂ ਬਾਜਰਾ ਚਰੀ ਵੀ ਯਾਦ ਆਉਂਦੀ ਹੈ। ਤੇ ਭਾਈ ਕਰਦੇ ਕਰਾਉਂਦੇ ਆ, ਕਣਕ ਦੇ ਵਿੱਚ ਗਲੂਟਨ ਹੋ ਜਾਂਦੀ ਹੈ ਤੇ ਮੈਂ ਬਿਮਾਰੀਆਂ ਦਾ ਡਾਕਟਰ ਤਾਂ ਹੈ ਨਹੀਂ, ਮੈਂ ਤਾਂ ਮਾੜੇ ਮੋਟੇ ਇਸ਼ਾਰੇ ਕਰਨਾ ਸੀ, ਮੈਨੇ ਤੋਂ ਆਪਣਾ ਸੋ ਵੀ ਕਰਨਾ ਹੈ ਔਰ ਹਮਨੇ ਆਪਣੇ ਰੁਜ਼ਗਾਰ ਵੀ ਚਲਾਉਣਾ ਹੈ, ਇਸ ਲਈ ਇੰਨੀਆਂ ਕੀ ਗੱਲਾਂ ਕਰਨੀਆਂ। ਜੇ ਕੋਈ ਪੱਲੇ ਨਹੀਂ ਵੀ ਪਈ ਤਾਂ ਵੀ ਕੋਈ ਪਰਵਾਹ ਨਹੀਂ ਹੈ, ਸਿਰਫ ਇਹ ਗੱਲ ਸੋਚਣ ਵਾਲੀ ਹੈ ਕਿ ਤਰੱਕੀ ਆਖਿਰ ਕਿੰਨੀ ਤੇ ਕਿਵੇਂ ਕਰਨੀ ਹੈ ਤੇ ਉਹਦੀ ਕੀ ਕੀਮਤ ਦੇਣੀ ਹੈ, ਤਰੱਕੀ ਦੀ ਕੀਮਤ ਕੀ ਦੇਣੀ ਹੈ ਇਹ ਪਤਾ ਹੋਵੇ। ਅਸੀਂ ਅੱਜ ਮੌਰਗੇਜ ਦੇ ਉੱਪਰ ਵੀ ਗੱਲ ਕਰਨੀ ਹੈ ਕਿ ਮੌਰਗੇਜ ਤੋਂ ਬਾਅਦ ਕੈਨੇਡਾ ਦੇ ਉੱਪਰ ਹਾਊਸ ਹੋਲਡ ਟੈਕਸ ਕਿੰਨਾ ਵੱਧ ਗਿਆ ਤੇ ਕੀ 2008 ਵਾਲਾ ਅਮਰੀਕਾ ਆਪਾਂ ਨੂੰ ਕੈਨੇਡਾ ਬੈਠੇ ਹੀ ਨਾ ਦੇਖ ਜੇ, ਅਮਰੀਕਾ ਜਾਣ ਤੇ ਖਰਚਾ ਜ਼ਿਆਦਾ ਹੁੰਦਾ, ਕੈਨੇਡਾ ਜਾਣ ਤੇ ਘੱਟ ਹੁੰਦਾ, ਅਮਰੀਕਾ ਦਾ ਵੀਜ਼ਾ ਲੱਗਦਾ ਬਹੁਤ ਔਖਾ, ਤੇ ਜੇ ਅਮਰੀਕਾ ਦਾ ਵੀਜ਼ਾ ਮੈਂ ਕੈਨੇਡਾ ਬੈਠੇ ਬੈਠੇ ਲਵਾ ਦਾਂ, ਬਣ ਗਈ ਨਾ ਗੱਲ, ਫਿਰ ਐਂ ਆਪਾਂ ਟਰੈਵਲ ਏਜੰਟ ਵਾਲਾ ਕੰਮ ਕਰ ਦੇਣਾ। ਹੋ ਸਕਦਾ ਕਿ ਯੂ ਕੈਨ ਇੰਜੋਏ ਦੀ ਅਮੈਰੀਕਨ ਕ੍ਰਾਈਸਿਸ ਜਸਟ ਵਾਈਲ ਬੀਇੰਗ ਇਨ ਕੈਨੇਡਾ ਬਾਈ ਪੇਇੰਗ ਲੈਸ, ਯੂ ਨੋ ਇਟ ਕੋਸਟ ਗੋ ਟੂ ਅਮੈਰੀਕਾ। ਮੈਂ ਇੱਥੇ ਵੀ ਕਈਆਂ ਨੂੰ ਪੁੱਛਦਾ, ਉਹਨਾਂ ਅਮਰੀਕਾ ਜਾਣ ਦੇ ਕਹਿੰਦਾ ਜ਼ਿਆਦਾ ਪੈਸੇ ਲੱਗਦੇ, ਕੈਨੇਡਾ ਦੇ ਘੱਟ ਲੱਗਦੇ ਆ, ਘੱਟ ਪੈਸਿਆਂ 'ਚ ਵੀ ਵੱਧ ਅਮਰੀਕਾ ਦੇਖਿਆ ਜਾ ਸਕਦਾ। 8 ਵਜੇ ਅਸੀਂ ਉਹ ਗੱਲਬਾਤ ਕਰਾਂਗੇ, ਬਾਕੀ ਇੰਨੀ ਮੇਰੀ ਬਾਤ ਤੇ ਹੋਰ ਕੋਈ ਰਾਤ ਹਜੇ ਪੈ ਨਹੀਂ ਲੱਗੀ, ਅਜੇ ਪੈ ਗਈ ਸਵੇਰ। ਤੁਸੀਂ ਇੱਕ ਗੀਤ ਸੁਣ ਕੇ ਆਓ ਤੇ ਮੈਂ ਖਬਰਾਂ ਦੀ ਤਿਆਰੀ ਕਰ ਲੈਂਦਾ ਜੀ।
ਜੋ ਅਨਜਾਨ ਪਲ Everyone, you're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs is with Thoda Bahut Bahut Swagat hai. Sade studio da number hai 416-620-1278. Te is number te tusi apni rai. Jadon kade vi is program de mutalliq koi gal kehni hove ta zarur sanji kar sakde ho. ਹੁਣ ਗੱਲ ਆਉਣੀ ਹੈ ਭਾਰਤ ਦੇ ਉੱਪਰ ਕਿ ਇੱਕ ਖਾਸ ਤਰ੍ਹਾਂ ਦੀ ਸੱਭਿਅਤਾ ਦੇ ਹੇਠ ਇਸ ਦੇਸ਼ ਦੇ ਚਲਾਏ ਜਾਣ ਦੀ ਗੱਲ ਆ ਰਹੀ ਹੈ ਤੇ ਜਦੋਂ ਕਿਸੇ ਵੀ ਧਰਤੀ ਦੇ ਕੋਨੇ ਦੇ ਉੱਤੇ ਕਿਸੇ ਖਾਸ ਵਰਗ ਨੇ ਆ ਕੇ ਆਪਣਾ ਅਧਿਕਾਰ ਕਾਇਮ ਕਰਨਾ ਹੋਵੇ ਤੇ ਉਹ ਕਹਿੰਦੇ ਆ ਕਿ ਅਸੀਂ ਸਭ ਤੋਂ ਪਹਿਲਾਂ ਦੇ ਰਹਿੰਦੇ ਹਾਂ ਤੇ ਸਭ ਤੋਂ ਉੱਚੀ ਸੋਚ ਤੇ ਜੀਵਨ ਜਾਚ ਹੈ ਜੋ ਲਾਈਫ ਸਟਾਈਲ ਆ ਉਹ ਸਾਡਾ ਤੇ ਉਸੇ ਨੂੰ ਅਸੀਂ ਪ੍ਰਮਾਣਿਤ ਬਣਾ ਕੇ ਦੂਜਿਆਂ ਦੇ ਉੱਤੇ ਲਾਗੂ ਕਰਨ ਦੀ ਵੀ ਗੱਲ ਕਰਦੇ ਹਾਂ ਸੋ ਭਾਰਤ ਵਿੱਚ ਵੀ ਬਹੁਤ ਤਰ੍ਹਾਂ ਦੀਆਂ ਸੰਸਕ੍ਰਿਤੀਆਂ ਸਭਿਅਤਾਵਾਂ ਪੈਦਾ ਹੁੰਦੀਆਂ ਰਹੀਆਂ ਨੇ ਪਰ ਕਦੇ ਨਾ ਕਦੇ ਇੱਕ ਦੂਜੇ ਤੇ ਕੋਈ ਨਾ ਕੋਈ ਭਾਰੂ ਹੁੰਦੇ ਰਹੇ ਆ ਛੋਟੇ ਛੋਟੇ ਕਬੀਲਿਆਂ ਤੋਂ ਇਹ ਬਿਮਾਰੀ ਫੈਲੀ ਹੈ ਤੇ ਸਾਰੀ ਦੁਨੀਆਂ ਦੇ ਵਿੱਚ ਅੱਜ ਅਲੱਗ ਅਲੱਗ ਕੌਮੀਤਾਂ ਨਕਸ਼ੇ ਪਤਾ ਨੀ ਕੀ ਕੁਛ ਬਣਿਆ ਪਿਆ ਇਹ ਆਪਾਂ ਸਮੱਸਿਆਵਾਂ ਚ ਜਾਣਦੇ ਹੀ ਆ ਕੋਈ ਬੰਬ ਮਾਰਦਾ ਕੋਈ ਚਾਕੂ ਮਾਰਦਾ ਕੋਈ ਨਫ਼ਰਤ ਨਾਲ ਘਿਰਿਆ ਕਿਸੇ ਨੂੰ ਗੱਡੀ ਥੱਲੇ ਦੇ ਦਿੰਦਾ ਅਸੀਂ ਇਸ ਤਰ੍ਹਾਂ ਦੇ ਵਰਤਾਰੇ ਵਿੱਚ ਜਿਉਣ ਵਾਸਤੇ ਮਜਬੂਰ ਆ ਤੇ ਅੱਗੇ ਇਹੀ ਵਰਤਾਰਾ ਆਪਣੇ ਬੱਚਿਆਂ ਨੂੰ ਵੀ ਦੇ ਰਹੇ ਹਾਂ ਜਨਮ ਜਾਤ ਵੀ ਦੇ ਰਹੇ ਹਾਂ ਭਾਰਤ ਵਿੱਚ ਜਾਤ ਪ੍ਰਥਾ ਔਰ ਬੜੀ ਗੰਦੀ ਕਿਸਮ ਦੀ ਜਾਤ ਪ੍ਰਥਾ ਜਨਮ ਦੇ ਨਾਲ ਇਹ ਬੰਦੇ ਨੂੰ ਤੋਲ ਦਿੱਤਾ ਜਾਂਦਾ ਕਿ ਇੱਕ ਵਾਰੀ ਇਸ ਘਰ ਪੈਦਾ ਹੋ ਗਿਆ ਮੁੜ ਕੇ ਤੂੰ ਭਾਵੇਂ ਡਾਕਟਰ ਬਣ ਜਾ ਤੂੰ ਰਹਿਣਾ ਉਹੀ ਦਾ ਉਹੀ ਹੈ ਇਹ ਸ਼ਬਦ ਬੋਲੇ ਜਾਂਦੇ ਨੇ ਤੇ ਕਹਿੰਦੇ ਆ ਜੀ ਕਿੱਤੇ ਦੀ ਵਰਗੀਕਰਨ ਕਰਨ ਵਾਸਤੇ ਸੀਗਾ ਤਾਂ ਕਿ ਐਕਸਪਰਟੀਜ਼ ਬਣ ਕੇ ਇਹ ਸਭ ਬਹਾਨੇਬਾਜ਼ੀਆਂ ਨੇ ਕਿ ਠੀਕ ਹੈ ਇੱਕੋ ਤਰ੍ਹਾਂ ਦਾ ਕਿੱਤਾ ਕਿਸਾਨ ਕਿਸਾਨੀ ਸਿਖਾਊਗਾ ਤਰਖਾਣ ਤਰਖਾਣੀ ਸਿਖਾਊਗਾ ਸੋ ਉਹਦੇ ਨਾਲ ਕਿੱਤੇ ਦੀ ਪ੍ਰਵੀਨਤਾ ਪ੍ਰੋਫੀਸ਼ੀਐਂਸੀ ਵੱਧ ਜਾਂਦੀ ਹੈ ਇਸੇ ਪ੍ਰੋਫੀਸ਼ੀਐਂਸੀ ਦੇ ਪਖੰਡ ਹੇਠ ਹਰ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਅਲਾਊਡ ਹੈ ਔਰ ਜਾਤ ਪਾਤ ਦਾ ਇੱਕ ਐਸਾ ਆਰੀਅਨ ਵੱਲੋਂ ਸਭਿਅਤਾ ਦਾ ਇਹ ਇੱਕ ਦੌਰ ਚਲਾਇਆ ਗਿਆ ਕਿ ਭਾਰਤ ਦੀ ਅਸਲ ਸਭਿਅਤਾ ਨੂੰ ਕਹੀਏ ਵੀ ਕੀ ਨੂੰ ਜਿਹੜੇ ਬਾਹਰੋਂ ਨਸਲਵਾਦੀ ਲੋਕ ਆਏ ਜਿਨ੍ਹਾਂ ਚ ਆਰੀਅਨ ਕਿਸਮ ਦੇ ਲੋਕਾਂ ਦੀ ਵੀ ਗੱਲ ਜੋੜੀ ਜਾਂਦੀ ਹੈ ਮੈਂ ਨਹੀਂ ਕਹਿੰਦਾ ਕਿ ਮੇਰੀ ਪੂਰੀ ਹਿਸਟਰੀ ਦੀ ਪੜ੍ਹਾਈ ਉਹਨਾਂ ਨਾਲ ਜੋੜਦੀ ਹੈ ਪਰ ਭਾਰਤ ਦੀ ਜਾਤ ਪ੍ਰਥਾ ਜਾਂ ਸਾਡਾ ਜੇ ਅਸੀਂ ਸਨਾਤਨ ਧਰਮ ਦੀ ਰੂਟ ਪਛਾਣਦੇ ਹਾਂ ਤੇ ਉਹਦੇ ਵਿੱਚ ਆਰੀਅਨ ਤੇ ਦਰਾਵਿਡਸ ਦਾ ਬੜਾ ਰੌਲਾ ਹੈ ਆਰੀਅਨ ਬਾਹਰੋਂ ਆਈਆਂ ਕੌਮਾਂ ਸੀਗੀਆਂ ਜਿਹੜੇ ਕਿ ਆਉਂਦੇ ਆ ਤੇ ਫਿਰ ਉਹ ਧਾੜਵੀਆਂ ਦੇ ਰੂਪ ਚ ਹਮਲਾ ਕਰਦੇ ਸੀਗੇ ਇੱਕ ਖੇਤੀ ਪ੍ਰਧਾਨ ਲੋਕ ਰਹਿੰਦੇ ਸੀ ਜਿਹੜੇ ਇੱਥੇ ਪਹਿਲਾਂ ਸੀ ਜਿਵੇਂ ਸਿੰਧੂ ਘਾਟ ਦੀ ਸਭਿਅਤਾ ਬਾਰੇ ਗੱਲ ਆਉਂਦੀ ਹੈ ਇਹ ਪਸ਼ੂ ਚਾਲਣ ਵਾਲੇ ਹੁੰਦੇ ਸੀ ਪਸ਼ੂ ਚਾਰਦੇ ਤੁਰੇ ਆਏ ਤੇ ਇਹਨਾਂ ਵਿੱਚ ਫਾਈਟਿੰਗ ਸਕਿੱਲਸ ਵੀ ਜ਼ਿਆਦਾ ਸੀਗੀਆਂ ਸੋ ਇਹਨਾਂ ਨੇ ਦੂਜਿਆਂ ਨੂੰ ਦਬਾਇਆ ਤੇ ਫਿਰ ਛੋਟੇ ਵੱਡੇ ਦਾ ਇੱਕ ਸਿਸਟਮ ਤਿਆਰ ਕਰ ਲਿਆ ਤੇ ਪਰਮਾਨੈਂਟ ਜਾਤਾਂ ਬਣਾਤੀਆਂ ਕਿ ਇਹ ਜਾਤਾਂ ਸੇਵਾ ਕਰਨ ਵਾਲੀਆਂ ਨੇ, ਇਹ ਗੰਦ ਚੱਕਣ ਵਾਲੀਆਂ ਨੇ, ਇਹ ਸਾਫ਼ ਸਫਾਈ ਬਣਨਗੀਆਂ, ਇਹ ਲੜਾਈ ਕਰਨ ਵਾਲੀਆਂ ਨੇ, ਇਹ ਪੂਜਾ ਪਾਠ ਤੇ ਵਿਦਿਆ ਪੜ੍ਹਾਈ ਦਾ ਕੰਮ ਕਰਨਗੀਆਂ, ਆਹ ਰਾਜ ਕਰਨ ਵਾਲੀ ਕੌਮ ਹੈ, ਬਸ ਇਹਨੇ ਰਾਜ ਹੀ ਕਰਨਾ, ਹੋਰ ਕੁਛ ਨੀ ਕਰਨਾ। ਸੋ ਇਸ ਤਰ੍ਹਾਂ ਦਾ ਇੱਕ ਵਰਗੀਕਰਨ ਕਰਤਾ ਜਿਹਦੀ ਚਪੇਟ ਵਿੱਚ ਭਾਰਤ ਨੇ ਇੱਕ ਆਪਣੀ ਕਿਸਮ ਦਾ ਇਤਿਹਾਸ ਹੰਢਾਇਆ 5-7 ਹਜ਼ਾਰ ਸਾਲ ਦਾ। ਸੋ ਇਸ ਦੇ ਦੌਰਾਨ ਹੀ ਬਹੁਤ ਜਾਤਾਂ ਪੈਦਾ ਹੋਈਆਂ, ਤੇ ਜੇ ਜਾਤਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦਈਏ ਤੇ ਤਕਰੀਬਨ ਕਹਿੰਦੇ ਕਿ ਮੋਟੇ ਰੂਪ ਦੇ ਵਿੱਚ ਚਾਰ ਜਾਤਾਂ ਬਣਾ ਦਿੰਦੇ ਆ। ਇਹਦੇ ਵਿੱਚ ਬ੍ਰਾਹਮਣ ਸਭ ਤੋਂ ਉੱਪਰ, ਖੱਤਰੀ ਜਿਹੜੇ ਵਾਰੀਅਰਸ ਨੇ ਦੂਜੇ ਨੰਬਰ ਤੇ, ਵੈਸ਼ ਵਪਾਰੀ ਤੇ ਕੰਮਕਾਰ ਕਰਨ ਵਾਲੇ ਤੇ ਤੀਜੇ ਨੰਬਰ ਤੇ, ਚੌਥੇ ਨੰਬਰ ਤੇ ਸ਼ੂਦਰ ਸੇਵਾਦਾਰ, ਫਿਰ ਦਲਿਤ ਆ ਗਏ ਤੇ ਦਲਿਤਾਂ ਦੇ ਸ਼ੂਦਰ ਵੀ, ਫਿਰ ਦਲਿਤ ਤੇ ਸ਼ੂਦਰ ਇਹ ਇੱਕੋ ਕਲਾਸ ਦੇ ਵਿੱਚੋਂ, ਥੋੜਾ ਬਹੁਤਾ ਫਰਕ ਹੈ ਪਰ ਦਲਿਤ ਉੱਪਰ ਨੇ, ਸ਼ੂਦਰ ਉਦੋਂ ਵੀ ਥੱਲੇ ਆ। ਸਮਾਜ ਦਾ ਸਭ ਤੋਂ ਹੇਠਲਾ ਕੰਮ ਹੈ ਜਿਹੜਾ ਅੱਤ ਦਰਜੇ ਦਾ, ਜੋ ਉਸ ਸਮੇਂ ਚ ਨੀਵੇਂ ਤੋਂ ਨੀਵੇਂ, ਗੰਦੇ ਤੋਂ ਗੰਦਾ ਕਿਹਾ ਜਾਂਦਾ ਸੀ, ਉਹ ਸ਼ੂਦਰਾਂ ਤੋਂ ਕਰਵਾ ਕੇ ਉਹਨਾਂ ਨੂੰ ਅਨਟੱਚੇਬਲ ਦੀ ਸ਼੍ਰੇਣੀ ਚ ਪਾ ਦਿੱਤਾ ਕਿ ਇਹ ਹਮੇਸ਼ਾ ਗੰਦੇ ਕੰਮ ਹੀ ਕਰਦੇ ਰਹਿੰਦੇ, ਇਹਨਾਂ ਨੂੰ ਖੱਲਾਂ, ਹੋਰ ਇਹੋ ਜਿਹੇ ਮਲ ਤਿਆਗ, ਮਲ ਬੂਤਰ ਦੇ ਨਾਲ ਇਹਨਾਂ ਨੂੰ ਡੀਲ ਕਰਨਾ ਪੈਂਦਾ। ਸੋ ਇਸ ਕਰਕੇ ਇਹਨਾਂ ਨੂੰ ਦੂਰ ਹੀ ਰੱਖੋ ਤੇ ਬਸ ਇਹਨਾਂ ਨੂੰ ਇਹ ਕਰਦਿਆਂ ਕਰਦੇ ਇੱਕ ਡਿਸਕ੍ਰਿਮੀਨੇਸ਼ਨ ਚ ਪੈ ਗਏ। ਇਹਨਾਂ ਚਾਰ ਦੇ ਥੱਲੇ ਕਹਿੰਦੇ ਤਕਰੀਬਨ 3,000 ਕਿਸਮ ਦੀਆਂ ਜਾਤਾਂ ਨੇ, ਉਹਨਾਂ ਜਾਤਾਂ ਦੇ ਹੇਠਾਂ ਵੀ ਸਭ ਕਾਸਟ ਨੇ ਕੋਈ 25,000 ਕਿਸਮ ਦੀਆਂ। ਮੈਂ ਕਿਹਾ ਬੱਲਿਓ ਤੇਰੇ ਭਾਰਤ ਦੀ ਸੰਸਕ੍ਰਿਤੀ ਦੇ ਕਮਾਲ ਚੱਕੀ ਪਈ ਹੈ। ਹੁਣ ਇਹਦੇ ਵਿੱਚ ਇੱਕ ਟ੍ਰੈਜਡੀ ਵੀ ਵਾਪਰਦੀ ਹੈ, ਜਾਤ ਪਾਤ ਦੇ ਖਿਲਾਫ਼ ਮਹਾਤਮਾ ਬੁੱਧ ਜੈਨ ਧਰਮ ਬੜੇ ਧਰਮ ਪੈਦਾ ਹੋਏ ਤੇ ਬੁੱਧ ਧਰਮ ਦੇ ਲੋਕ ਬਹੁਤ ਘੱਟ ਰਹੇ ਹਿੰਦੁਸਤਾਨ ਚ, ਹਮਲੇ ਕਰਕੇ ਭਜਾਉਣੇ ਪੈ ਗਏ। ਉਦੋਂ ਦੇ ਜਿਹੜੇ ਪ੍ਰਮਾਣਿਕ ਧਰਮ ਸੀ ਪ੍ਰਚਲਿਤ, ਉਹਨਾਂ ਨੂੰ ਬਹੁਤ ਵੱਡੀ ਚੁਣੌਤੀ ਪਈ, ਜਿਹਦੇ ਕਰਕੇ ਬ੍ਰਾਹਮਣਾਂ ਨੇ ਮੀਟ ਖਾਣਾ ਵੀ ਛੱਡਤਾ ਤੇ ਵੈਜੀਟੇਰੀਅਨ ਹੋ ਗਏ। ਪੂਰੇ ਹਿੰਦੁਸਤਾਨ ਦੇ ਬ੍ਰਾਹਮਣ ਵੈਜੀਟੇਰੀਅਨ ਨਹੀਂ ਹੈਗੇ ਤੇ ਕੁਛ ਖਾਂਦੇ ਆ ਵੀ, ਤੇ ਬੰਗਾਲ ਵੱਲ ਮੱਛਲੀ ਨੂੰ ਜਲ ਤੋਰੀ ਵੀ ਕਹਿ ਦਿੰਦੇ ਆ। ਭਾਰਤ ਦਾ ਮੈਂ ਇੰਨਾ ਇਤਿਹਾਸ ਤੁਹਾਨੂੰ ਸੁਣਾ ਹੀ ਨਹੀਂ ਸਕਦਾ, ਮੋਟੀਆਂ ਮੋਟੀਆਂ ਆਪਾਂ ਗੱਲਾਂ ਕਰਕੇ ਇਸ ਖਬਰ ਦੀ ਜੜ ਸਮਝਣ ਦੀ ਕੋਸ਼ਿਸ਼ ਕਰਦੇ ਆ। ਮੀਟ ਖਾਣਾ, ਬਲੀ ਦੇਣਾ, ਇਹ ਸਨਾਤਨ ਧਰਮੀਆਂ ਦੇ, ਵੈਦਿਕ ਧਰਮਾਂ ਦੇ ਵਿੱਚ ਵੀ ਇਹ ਪ੍ਰਚਲਿਤ ਸੀਗਾ। ਜਦੋਂ ਮਹਾਤਮਾ ਬੁੱਧ ਨੇ 2500-2600 ਸਾਲ ਪਹਿਲਾਂ ਆ ਕੇ ਇੱਕ ਅਹਿੰਸਾ ਦੀ ਗੱਲ ਚਲਾਤੀ, ਨੋਨ ਵਾਇਲੈਂਸ ਦੀ ਚਲਾਤੀ, ਕਿਲਿੰਗ ਆਫ ਐਨੀਮਲਸ ਦੇ ਉੱਪਰ ਇਹ ਗੱਲ ਕਹੀ ਕਿ ਉਹਨਾਂ ਵਿੱਚ ਵੀ ਜਾਨ ਆ, ਆਪਣੇ ਕੋਲ ਬਨਸਪਤੀ ਆ, ਕੁਦਰਤ ਨੇ ਬਹੁਤ ਕੁਛ ਦਿੱਤਾ, ਆਪਣਾ ਜੀਵਨ ਦਾ ਗੁਜ਼ਾਰਾ ਨਿਰਭਾ ਉੱਥੋਂ ਕਰ ਲਓ। ਸੋ ਕਰਦੇ ਕਰਦੇ ਉਹਦੇ ਮਗਰ ਬਹੁਤ ਦੁਨੀਆਂ ਲੱਗੀ ਤੇ ਇੱਕ ਵਾਰ ਹਿੰਦੁਸਤਾਨ ਦੇ ਵਿੱਚ ਬੁੱਧ ਧਰਮ ਜੰਗਲ ਦੀ ਅੱਗ ਵਾਂਗੂ ਫੈਲ ਗਿਆ ਤੇ ਪੁਰਾਣੇ ਧਰਮ ਵਾਲਿਆਂ ਨੂੰ ਲੱਗਿਆ ਕਿ ਬਈਆ ਅਬ ਹਮ ਕਹਾਂ ਜਾਏ, ਠੀਕ ਹੈ ਜੀ, ਤੇ ਨਵੇਂ ਬੰਦੇ ਜੋੜੇ ਨਹੀਂ ਸੀ ਜਾ ਸਕਦੇ ਤੇ ਬੁੱਧ ਧਰਮ ਪ੍ਰਚਲਿਤ ਹੋ ਗਿਆ। ਫਿਰ ਉਹਨਾਂ ਨੇ ਮੀਟ ਖਾਣਾ ਵੀ ਛੱਡਿਆ ਤੇ ਕਿਤੇ ਕਿਤੇ ਵੈਜੀਟੇਰੀਅਨ ਇਜ਼ਮ ਚਲਾਇਆ। ਤੇ ਇਹਦੇ ਉੱਤੇ ਵੀ ਜੇ ਮੈਨੂੰ ਇਕੱਲੇ ਤੇ ਸ਼ੱਕ ਹੋਵੇ ਤਾਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਆਰਟੀਕਲ ਵੀ ਆ, ਵਾਈ ਬ੍ਰਾਹਮਣ ਟਰਨਡ ਵੈਜੀਟੇਰੀਅਨ, ਉਹ ਤੁਸੀਂ ਗੂਗਲ ਕਰ ਲਿਓ। ਗੂਗਲ ਕਰੋਗੇ ਤੇ ਬੀ ਆਰ ਅੰਬੇਡਕਰ ਹੋ ਰਹੇ ਨੇ ਇਹ ਜਾਤ ਪਾਤ ਦੇ ਉੱਤੇ ਬੜੀ ਲੰਬੀ ਸਟੱਡੀ ਕੀਤੀ ਹੈ ਕਿ ਭਾਰਤ ਦੇ ਵਿੱਚ ਡਿਸਕ੍ਰਿਮੀਨੇਸ਼ਨ ਦੀਆਂ ਰੂਟਸ ਕਿੰਨੀਆਂ ਗਹਿਰੀਆਂ ਨੇ ਤੇ ਇਹਨਾਂ ਕਰਕੇ ਭਾਰਤ ਨੇ ਬੜੀ ਵਾਰ ਹਾਰਾਂ ਵੀ ਝੱਲੀਆਂ ਹੋਣਗੀਆਂ। ਫਿਰ ਸਭ ਕਾਸਟ ਦੇ ਖਿਲਾਫ਼ ਮੁੜ ਕੇ ਇੱਕ ਵਾਰੀ ਸਿੱਖਇਜ਼ਮ ਵੀ ਉੱਭਰ ਕੇ ਆਇਆ, ਸਿੱਖ ਗੁਰੂ ਸਾਹਿਬਾਨ ਨੇ ਵੀ ਜਾਤ ਪਾਤ ਨੂੰ ਨਕਾਰਿਆ, ਪਰ ਸਿੱਖਾਂ ਨੇ ਅੱਜ ਤੱਕ ਜਾਤ ਨਹੀਂ ਨਕਾਰੀ। ਸਿੱਖਾਂ ਦੇ ਬਾਰੇ ਵੀ ਮੇਰੇ ਵਿੱਚ, ਮੈਂ ਆਪ ਸਿੱਖ ਧਰਮ ਦੇ ਨਾਲ ਬਿਲੋਂਗ ਕਰਦਾ ਕਿਉਂਕਿ ਮੇਰਾ ਜਨਮ ਉਧਰਲੇ ਪਾਸੇ ਹੋਇਆ, ਉੱਥੇ ਵੀ ਦੇਖਿਆ। ਮੇਰੀ ਕਿਸੇ ਨਾਲ ਇੱਕ ਵਾਰੀ ਗੱਲ ਹੋਈ, ਮੈਂ ਕਿਹਾ ਤੁਹਾਡੇ ਵੀ ਤੇ ਸਾਡੇ ਵੀ ਜਾਤ ਮੂਹਰੇ ਆ ਤੇ ਧਰਮ ਪਿੱਛੇ ਆ। ਮੈਨੂੰ ਕਹਿੰਦੇ ਉਹ ਕਿੱਦਾਂ, ਮੈਂ ਕਿਹਾ ਅਸੀਂ ਕਹਿੰਦੇ ਉਹਦਾ ਜੱਟ ਸਿੱਖ, ਮਜ਼੍ਹਬੀ ਸਿੱਖ, ਰਾਮਦਾਸੀਆ ਸਿੱਖ, ਪਹਿਲਾਂ ਜਾਤ ਬੋਲਦੇ ਹੋ ਫਿਰ ਤੁਸੀਂ ਧਰਮ ਬੋਲਦੇ ਹੋ, ਤੁਸੀਂ ਕਦੇ ਸਿੱਖ ਜੱਟ ਨਹੀਂ ਕਿਹਾ, ਸਿੱਖ ਰਾਮਗੜੀਆ ਨਹੀਂ ਕਿਹਾ। ਹਾਲਾਂਕਿ ਮੈਂ ਇਹਨਾਂ ਗੱਲਾਂ ਚ ਵੀ ਬਿਲੀਵ ਨਹੀਂ ਕਰਦਾ, ਪਰ ਸਾਡੇ ਵੀ ਚਾਰ ਪੰਜ ਕਿਸਮ ਦੇ ਗੁਰਦੁਆਰੇ ਬਣਦੇ ਆ। ਸੋ ਜਾਤ ਦਾ ਜੋ ਭੂਤ ਹੈ ਉਹ ਕਹਿੰਦੇ ਬਹੁਤ ਨੇ ਟਰਾਈ ਕਰ ਲਈ, ਇਹ ਹਿੰਦੁਸਤਾਨ ਦੀ ਮਾਨਸਿਕਤਾ ਤੋਂ ਉੱਤਰ ਨਹੀਂ ਸਕਿਆ। ਸੋ ਇੱਕ ਤਾਂ ਗੱਲ ਇਹ ਰਹਿ ਗਈ, ਕਈ ਲੋਕ ਕਹਿ ਦੇਣਗੇ ਨਹੀਂ ਨਹੀਂ ਜੀ ਸਾਡੇ ਗ੍ਰੰਥਾਂ ਦੇ ਵਿੱਚ ਲਿਖਿਆ। ਮੈਂ ਕਿਹਾ ਗ੍ਰੰਥਾਂ ਦੇ ਵਿੱਚ ਤਾਂ ਬਹੁਤ ਕੁਛ ਲਿਖਿਆ, ਉਹ ਸਾਡੇ ਜੀਵਨ ਚ ਨਹੀਂ ਦਿਖਾਈ ਦਿੰਦਾ। ਫਿਰ ਜਾਂ ਤਾਂ ਅਸੀਂ ਆਪਣੇ ਆਪ ਨੂੰ ਸਿੱਖ ਕਹਿਣਾ ਛੱਡੀਏ, ਜਾਂ ਅਧੂਰੇ 2% 1% ਕਹੀਏ ਕਿ ਬਾਈ ਪੂਰੇ ਫਲਸਫੇ ਦੇ ਹਿਸਾਬ ਨਾਲ ਮੈਂ ਤਾਂ ਐਵੇਂ ਛਣਕਾ ਜਿਹਾ ਹੀ ਹਾਂ, ਠੀਕ ਹੈ ਜੀ। ਜੇ ਅਸੀਂ ਸਿੱਖ ਹੋਣ ਦਾ ਦਾਅਵਾ ਕਰਦੇ ਹਾਂ, ਸਾਨੂੰ ਉਹ ਗੁਰੂ ਸਾਹਿਬ ਦਾ ਦਿੱਤਾ ਜੀਵਨ ਪ੍ਰਵਾਨ ਕਰਕੇ ਉਹਦੇ ਤੇ ਚੱਲਣ ਦਾ ਕੰਮ ਕਰਨਾ ਚਾਹੀਦਾ। ਡਿਸਕ੍ਰਿਮੀਨੇਸ਼ਨ ਤਾਂ ਛੱਡਦੀ ਆਪਾਂ, ਚਲੋ ਇਹ ਇਕੱਲੇ ਸਿੱਖਾਂ ਦੀ ਗੱਲ ਨਹੀਂ, ਹਿੰਦੂਆਂ ਦੇ ਵਿੱਚ ਆਪਣੀ ਕਿਸਮ ਦੀ, ਉਹਨਾਂ ਚ ਆਪਣੀ ਕਿਸਮ ਦੀ ਆ। ਹੁਣ ਮੈਟ੍ਰੀਮੋਨੀਅਲ ਵੀ ਛਾਪਦੇ ਆ, ਤੁਸੀਂ ਦ ਟ੍ਰਿਬਿਊਨ ਨਿਊਜ਼ ਪੇਪਰ ਖੋਲ ਲਓ, ਉਹਦੇ ਵਿੱਚ ਸਾਰੇ ਜਾਤ ਦਾ ਅਰਥ ਤੁਹਾਨੂੰ ਮਿਲ ਜਾਣਗੇ, ਠੀਕ ਹੈ ਜੀ। ਆਹ ਵਰਗ ਦੀ ਲੜਕੀ ਚਾਹੀਏ, ਵਰ ਚਾਹੀਏ, ਕੰਨਿਆ ਚਾਹੀਏ, ਉਹਦੇ ਵਿੱਚ ਸਾਰੇ ਜਾਟਾਂ ਦੇ ਇਸ਼ਤਿਹਾਰ ਛਪਦੇ ਆ। ਪੰਜਾਬ ਦੇ ਵਿੱਚ ਛਪਣ ਵਾਲੇ ਕਿਸੇ ਵੀ ਅਖਬਾਰ ਵਿੱਚ ਇਕੱਲਾ ਸਿੱਖ ਕੌਲਮ ਨਹੀਂ ਹੈ ਕਿ ਸਿੱਖ ਹਿੰਦੂ ਮੁਸਲਿਮ ਕਰਕੇ ਹੀ ਹੋਵੇ ਨਾ, ਵਿਆਹ ਲਈ ਲੜਕੇ ਲੜਕੀਆਂ ਚਾਹੀਦੇ ਨੇ। ਹਾਲਾਂਕਿ ਅਸੀਂ ਚਾਰੇ ਦਰਵਾਜ਼ੇ ਖੋਲਣ ਵਾਲਾ ਧਰਮ ਹੈ, ਸਾਡੇ ਚ ਤਾਂ ਧਰਮ ਜਾਤ ਦੇ ਆਧਾਰ ਤੇ ਵਿਆਹ ਦਾ ਮੈਟ੍ਰੀਮੋਨੀਅਲ ਨਹੀਂ ਛਪਣਾ ਚਾਹੀਦਾ, ਪਰ ਤੁਸੀਂ ਖੋਲ ਕੇ ਪੜ੍ਹ ਲਓ ਤੇ ਮੇਰੇ ਅਖਬਾਰ ਦੇ ਵਿੱਚ ਕੰਮ ਕਰਦੇ ਦੀ ਉਮਰ ਦੌਰਾਨ ਐਸੀ ਕੋਈ ਗੱਲ ਨਹੀਂ ਆਈ। ਹੁਣ ਇਹ ਸਾਡਾ ਇੱਕ ਸਥੂਲ ਇੱਕ ਧਾਰਮਿਕ ਤੌਰ ਦੇ ਉੱਤੇ ਤਾਂ ਨਹੀਂ ਮੈਂ ਕਹਿੰਦਾ, ਇਹਨੂੰ ਅਸੀਂ ਕਹਿੰਦੇ ਹਾਂ ਕਿ ਸਮਾਜਿਕ ਜੀਵਨ ਦੇ ਵਿੱਚ ਜਾਤ ਪਾਤ ਬਹੁਤ ਗਹਿਰੀ ਉਤਰੀ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਇਹ ਉਸੇ ਦੀ ਉਸੇ ਤਰ੍ਹਾਂ ਹੀ ਅੱਗੇ ਦੇ ਪੀੜ੍ਹੀ ਦਰ ਪੀੜ੍ਹੀ ਇਹਨੂੰ ਅੱਗੇ ਉਹਨਾਂ ਦੇ ਵਿੱਚ ਪਹੁੰਚਾ ਦਿੰਦੇ ਹਾਂ। ਹੁਣ ਇਹ ਇਕੱਲਾ ਪੰਜਾਬ ਚ ਸੀਮਿਤ ਨਹੀਂ ਹੈ, ਜਦੋਂ ਅਸੀਂ ਬਾਹਰਲੇ ਮੁਲਕਾਂ ਚ ਵੀ ਜਾਂਦੇ ਹਾਂ ਸਾਡੀ ਜਾਤ ਪਾਤ ਬਾਹਰਲੇ ਮੁਲਕਾਂ ਵਿੱਚ ਵੀ ਆਉਂਦੀ ਹੈ ਤੇ ਅਸੀਂ ਫਿਰ ਅੰਦਰ ਖਾਤੇ ਲੁਕ ਲੁਕ ਕੇ ਵੀ ਉਹੀ ਜਿਹੀ ਜ਼ੁਬਾਨ ਵਿੱਚ ਗੱਲਾਂ ਵੀ ਕਰਦੇ ਹਾਂ। ਬਹੁਤ ਲੋਕਾਂ ਤੇ ਗੁੱਸਾ ਆ ਜੇ, ਫੱਟ ਉਹਦੀ ਜਾਤ ਤੇ ਜਾ ਕੇ ਕਮੈਂਟ ਕਰੀਦਾ, ਇਹ ਤਾਂ ਹੁੰਦੇ ਹੀ ਇਹੋ ਜਿਹੇ ਆ। ਡੈਸ਼ ਡੈਸ਼ ਪਾ ਲਿਓ ਤੁਸੀਂ, ਕਿਉਂਕਿ ਰੇਡੀਓ ਤੇ ਤੁਹਾਨੂੰ ਪਤਾ ਹੀ ਆ, ਜੇ ਮੈਂ ਬੋਲੂ ਤਾਂ ਮੈਨੂੰ ਕਹਿਣਗੇ ਚੱਲ ਇਹ ਤਾਂ ਬਹਾਨਾ ਲੱਭਿਆ, ਇਹਨੂੰ ਤਾਂ ਚੁੱਪ ਕਰਾਈਏ। ਚਾਹੇ ਗੱਲ ਪਤਾ ਵੀ ਕਿਸ ਸਪਿਰਿਟ ਚ ਰਮਨ ਕਰ ਰਿਹਾ, ਪਰ ਸ਼ਬਦਾਂ ਦੇ ਵਿੱਚ ਕਿਤੇ ਫਸਾਇਆ ਜਾ ਸਕਦਾ। ਖੈਰ ਇੱਥੇ ਤੱਕ ਆਈ ਹੋਈ ਸੀ ਕਹਾਣੀ ਆਪਣੀ। ਹੁਣ ਇਹ ਜਾਤ ਪਾਤ ਦਾ ਸਿਸਟਮ ਹੈ ਜਿਹੜਾ ਸਿਸਟਮ ਹੈ ਉਹ ਸਾਡੇ ਨਾਲ ਬਾਹਰਲੇ ਮੁਲਕਾਂ ਵਿੱਚ ਵੀ ਟਰੈਵਲ ਕਰਕੇ ਗਿਆ, ਸਾਡੇ ਵਹਿਮ ਭਰਮ ਦੀ ਨਾਲ ਹੀ ਆਏ ਨੇ, ਠੀਕ ਹੈ ਜੀ। ਹੁਣ ਕੀ ਹੈ ਕਿ ਓਨਟੈਰੀਓ ਹਿਊਮਨ ਰਾਈਟਸ ਕਮਿਸ਼ਨ ਨੇ ਇੱਕ ਨਵੀਂ ਪਾਲਿਸੀ ਤਿਆਰ ਕੀਤੀ ਹੈ। ਇਹਨਾਂ ਨੇ 26 ਅਕਤੂਬਰ ਨੂੰ ਕਮਿਸ਼ਨ ਪਬਲਿਸ਼ਡ ਐਨ ਆਫੀਸ਼ੀਅਲ ਪਾਲਿਸੀ ਪੋਜੀਸ਼ਨ ਔਨ ਹਾਊ ਟੂ ਐਡਰੈਸ ਦੀ ਇਸ਼ੂ ਅੰਡਰ ਦੀ ਪ੍ਰੋਵਿੰਸ ਹਿਊਮਨ ਰਾਈਟਸ ਕੋਡ, ਜਿਹੜਾ ਮਨੁੱਖੀ ਅਧਿਕਾਰਾਂ ਦਾ ਕੋਡ ਆਫ ਕੰਡਕਟ ਬਣਿਆ ਹੋਇਆ ਕੈਨੇਡਾ ਦਾ ਵੀ ਤੇ ਓਨਟੈਰੀਓ ਦਾ ਵੀ। ਉਹਦੇ ਤਹਿਤ ਜਾਤ ਪਾਤ ਦੇ ਵਿੱਚ ਕੀਤੀ ਜਾਂਦੀ ਵਿਤਕਰੇਬਾਜ਼ੀ ਤੇ ਇਹਦੇ ਵਿੱਚ ਕਿਸੇ ਨੂੰ ਛੁਟਿਆਏ ਜਾਣਾ, ਉਹਨੂੰ ਨੀਵਾਂ ਦਿਖਾਏ ਜਾਣਾ ਜਾਂ ਉਹਨੂੰ ਕਿਸੇ ਤਰ੍ਹਾਂ ਦੇ ਜੀਵਨ ਚ ਤਰੱਕੀ ਕਰਨ ਦੇ ਮੌਕਿਆਂ ਚ ਰੁਕਾਵਟ ਪੇਸ਼ ਕਰਨਾ ਜਾਤ ਦੇ ਆਧਾਰ ਤੇ, ਇਹਨੂੰ ਵੀ ਇੱਕ ਓਫੈਂਸ ਦੇ ਤੌਰ ਦੇ ਉੱਤੇ ਲਿਆ ਜਾਊਗਾ। ਸੋ ਇਹਨੂੰ ਹੁਣ ਨਵੇਂ ਸਿਰਿਓਂ ਪ੍ਰਭਾਸ਼ਿਤ ਕਰ ਦਿੱਤਾ ਗਿਆ। ਪਾਲਿਸੀ ਦੀ ਰਿਪੋਰਟ ਦੇ ਵਿੱਚ ਇਹ ਵੀ ਆਖਿਆ ਗਿਆ, ਮੈਨੂੰ ਥੋੜਾ ਜਿਹਾ ਖੜਕਾ ਦੜਕਾ ਸੁਣਿਆ ਸੀਗਾ ਜੀ, ਨਹੀਂ ਪਾਲਿਸੀ ਦੀ ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਕਿ ਆਰਗੇਨਾਈਜੇਸ਼ਨ ਮਸਟ ਰਿਸਪੋਂਡ ਟੂ ਐਂਡ ਇਨਵੈਸਟੀਗੇਟ ਕਲੇਮਸ ਆਫ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਰੈਮੇਡੀ ਸਿਚੁਏਸ਼ਨ ਵੈਨ ਡਿਸਕ੍ਰਿਮੀਨੇਸ਼ਨ ਇਜ਼ ਫਾਊਂਡ। ਮੋਟੇ ਤੌਰ ਤੇ 5 ਕਿਸਮ ਦੇ ਵਰਗੀਕਰਨ ਨੇ ਜਿਹਦੇ ਵਿੱਚ ਤੁਸੀਂ ਕਦੇ ਵੀ ਕਿਸੇ ਨੂੰ ਜੇਕਰ ਉਹਨੂੰ ਕਿਸੇ ਮੌਕੇ ਦੇਣ ਤੋਂ ਪਿੱਛੇ ਛੱਡਦੇ ਹੋ ਹਨਾ ਜ਼ਿੰਦਗੀ ਦੀ ਬਰਾਬਰੀ ਤੇ, ਤਾਂ ਉੱਥੇ ਸਮਾਨਤਾ ਦੇ ਅਧਿਕਾਰ ਦੇ ਕਾਨੂੰਨ ਦੇ ਆਧਾਰ ਦੇ ਨਾਂ ਦੇ ਉੱਤੇ ਕੈਨੇਡਾ ਵਿੱਚ ਕਾਰਵਾਈ ਕੀਤੀ ਜਾਂਦੀ ਹੈ। ਕਿਸੇ ਨੂੰ ਨੌਕਰੀ ਤੋਂ ਪਿੱਛੇ ਰੱਖਣਾ, ਕਿਸੇ ਨੂੰ ਮਕਾਨ ਨਾ ਦੇਣਾ ਜਾਂ ਇਲਾਜ ਜਾਂ ਜ਼ਿੰਦਗੀ ਦੀਆਂ ਹੋਰ ਸਹੂਲਤਾਂ, ਠੀਕ ਹੈ ਜੀ, ਜਿਹੜੇ 4-5 ਕਿਸਮਾਂ ਨੂੰ ਅਸੀਂ ਮੰਨ ਕੇ ਚੱਲਦੇ ਹਾਂ, ਜਾਂ ਨੌਕਰੀ, ਘਰ, ਯੂਨੀਅਨ ਬਣਾਉਣਾ, ਕੰਮ ਕਿੱਤੇ ਤੇ ਜਾਣਾ ਜਾਂ ਕਿਸੇ ਨੂੰ ਕੋਈ ਕੰਟਰੈਕਟ ਦੇਣਾ ਵੀ ਅਸੀਂ ਭਾਈ ਤੇਰੇ ਤੋਂ ਕੰਮ ਨਹੀਂ ਕਰਾਉਣਾ, ਤੇਰੀ ਤਾਂ ਆਹ ਜਾਤ ਹੈ, ਤੇ ਇਸ ਆਧਾਰ ਦੇ ਉੱਤੇ ਜੇ ਕੋਈ ਡਿਸਕ੍ਰਿਮੀਨੇਸ਼ਨ ਕਰਦੇ ਹਾਂ ਤਾਂ ਕਹਿੰਦੇ ਉਹ ਮਾੜੀ ਗੱਲ ਹੈ ਤੇ ਇਹਨੂੰ ਹਟਾਇਆ ਜਾਊਗਾ, ਇਸ ਨੂੰ ਪ੍ਰਵਾਨ ਨਹੀਂ ਕੀਤਾ ਜਾਊਗਾ, ਇਹਨੂੰ ਕ੍ਰਿਮੀਨਲ ਐਕਟ ਦੇ ਤੌਰ ਤੇ ਵੀ ਲਿਆ ਜਾ ਸਕਦਾ। ਹੁਣ ਅੱਗੇ ਕਾਨੂੰਨ ਹਜੇ ਘੜਨੇ ਆ। ਵੈਸੇ ਕੈਨੇਡਾ ਦੇ ਵਿੱਚ ਜਿਹੜਾ ਓਨਟੈਰੀਓ ਹੈ, ਚਾਹੇ ਕੈਨੇਡਾ ਚਾਹੇ ਓਨਟੈਰੀਓ, ਹਿਊਮਨ ਰਾਈਟਸ ਦੇ ਕੋਡ ਬਣੇ ਹੋਏ ਨੇ, ਉਹਦੇ ਹੇਠ ਤੁਸੀਂ ਕਿਸੇ ਨੂੰ ਵੀ ਉਹਦੀ ਨਸਲ, ਉਹਦਾ ਲਿੰਗ, ਉਹਦੀ ਉਮਰ, ਉਹਦੀ ਕੌਮੀਅਤ, ਕਿਸੇ ਵੀ ਆਧਾਰ ਦੇ ਉੱਤੇ ਤੁਸੀਂ ਕਿਸੇ ਨੂੰ ਵੱਡਾ ਛੋਟਾ ਕਹਿ ਕੇ ਨਹੀਂ ਗਰਦਾਨ ਸਕਦੇ। ਤੁਸੀਂ ਕਿਸੇ ਦੀ ਮੈਰਿਟ ਦੇਖਣੀ ਹੈ ਤੇ ਉਹਦੀ ਸਕਿੱਲਸ, ਕਾਬਲੀਅਤ, ਡਿਸਿਪਲਨ, ਅਨੁਸ਼ਾਸਨ, ਹੋਰ ਚੰਗੀਆਂ ਆਦਤਾਂ ਦੇਖਣੀਆਂ ਹੁੰਦੀਆਂ। ਤੁਸੀਂ ਪੁਰਖਿਆਂ ਤੇ ਜਾ ਕੇ ਤੋਂ ਮਨੁੱਖ ਤੋਂ ਹੋ ਹੀ ਐਸੇ, ਹਾਲਾਂਕਿ ਸਾਨੂੰ ਇਹ ਬਿਮਾਰੀ ਟ੍ਰੇਨਿੰਗ ਦੇ ਵਿੱਚ ਦਿੱਤੀ ਜਾਂਦੀ ਹੈ, ਚਾਹੇ ਕਿਸੇ ਹੋਰ ਦੇਸ਼ ਦੇ ਬੰਦਿਆਂ ਦੀ ਗੱਲ ਹੋਵੇ, ਚਾਹੇ ਕੋਈ ਬੋਲੀ ਬੋਲਣ ਵਾਲਿਆਂ ਦੀ ਹੋਵੇ, ਇਹ ਡਿਸਕ੍ਰਿਮੀਨੇਸ਼ਨ ਦਾ ਇੱਕ ਲੰਬਾ ਸਿਲਸਿਲਾ ਹੈਗਾ। ਖੈਰ ਉਹਨੂੰ ਕੱਟਣ ਵਾਸਤੇ ਗੱਲ ਕੀਤੀ ਗਈ ਹੈ। ਹੁਣ ਇਹਦੇ ਵਿੱਚ ਦਲਿਤ ਵਰਗ ਆ ਜਿਹੜਾ ਕੈਨੇਡਾ ਦਾ, ਉਹਨਾਂ ਨੇ ਤਾਂ ਇਹਦਾ ਸਵਾਗਤ ਕੀਤਾ ਹੀ ਆ। ਦੂਜੇ ਪਾਸੇ ਅਸੀਂ ਉਹਨਾਂ ਦੀ ਵੀ ਗੱਲ ਕਰ ਲਈਏ ਜਿਹੜੇ ਕਿ ਸਨਾਤਨ ਧਰਮ ਨੂੰ ਰਿਪ੍ਰੈਜੈਂਟ ਕਰਦੇ ਨੇ, ਜਿਵੇਂ ਕੈਨੇਡੀਅਨ ਆਰਗੇਨਾਈਜੇਸ਼ਨ ਫਾਰ ਹਿੰਦੂ ਹੈਰੀਟੇਜ ਐਜੂਕੇਸ਼ਨ, ਤੇ ਦੇ ਆਈਡੈਂਟੀਫਾਈਜ਼ ਦੈਮਸੈਲਵਜ਼ ਐਜ਼ ਅ ਗਰੁੱਪ ਦੈਟ ਐਡਵੋਕੇਟਸ ਫਾਰ ਹਿੰਦੂ ਹੈਰੀਟੇਜ। ਹੁਣ ਹਿੰਦੂ ਹੈਰੀਟੇਜ ਬਹੁਤ ਵੱਡਾ ਇੱਕ ਵਾਸਟ ਸਬਜੈਕਟ ਹੈ, ਹਿੰਦੂ ਸ਼ਬਦ ਦੇ ਕਿਤੋਂ ਹੋਰ ਆਇਆ ਹੋਇਆ ਤੇ ਹਿੰਦੂ ਕਿਹਨਾਂ ਨੂੰ ਕਹਿੰਦੇ ਆ, ਕਿਹੜੇ ਦੇਵੀ ਦੇਵਤੇ ਹਿੰਦੂਆਂ ਦੇ ਆ, ਹਿੰਦੂਆਂ ਦੇ ਦੇਵੀ ਦੇਵਤਿਆਂ ਦੇ ਵਿੱਚ ਵੀ ਐਸੇ ਦੇਵਤੇ ਆ ਕਿ ਇੱਕ ਨੇ ਇੱਕ ਨੂੰ ਮਾਰਿਆ, ਕਿਤੇ ਕਿਸੇ ਨੇ ਮਾਰਨ ਵਾਲੇ ਨੂੰ ਵਿਲਨ ਕਹਿਤਾ ਤੇ ਕਿਸੇ ਨੇ ਮਰਨ ਵਾਲੇ ਨੂੰ ਵਿਲਨ ਕਹਿਤਾ, ਕਿਸੇ ਨੇ ਮਾਰਨ ਵਾਲੇ ਨੂੰ ਹੀਰੋ ਕਿਹਾ ਹੋਇਆ ਤੇ ਕਿਤੇ ਮਰਨ ਵਾਲਾ ਹੀਰੋ ਹੈ। ਸੋ ਹੀਰੋ ਵਿਲਨ ਦੀਆਂ ਬੜੀਆਂ ਪੋਜੀਸ਼ਨਸ ਨੇ, ਦ੍ਰਵਿੜ ਦਿਨ ਦੇ ਭਗਵਾਨ ਨੇ, ਦੂਜੇ ਹੈ ਡੇਟੀਜ਼ ਨੇ। ਸੋ ਏਦਾਂ ਜੇ ਕਰਦੇ ਕਰਦੇ ਤੁਰੇ ਜਾਓਗੇ ਤਾਂ ਹਿੰਦੂ ਧਰਮ ਨੂੰ ਵੀ ਤੁਸੀਂ ਇੱਕ ਯੂਨਿਟ ਦੇ ਰੂਪ ਵਿੱਚ ਆਈਡੈਂਟੀਫਾਈ ਨਹੀਂ ਕਰ ਸਕਦੇ। ਜੇ ਚਾਰ ਵਰਣਾਂ ਦੀ ਉਹ ਗੱਲ ਕਰੋ ਤੇ ਇਹ ਵਰਣ ਵੀ ਇੱਕ ਦੂਜੇ ਨਾਲ ਬੈਠ ਕੇ ਰੋਟੀ ਪਾਣੀ ਖਾਣ ਜੋਗੇ, ਬਹੂ ਬੇਟੀ ਦੀ ਸਾਂਝ ਵਾਲੇ ਰੋਟੀ ਬੇਟੀ ਵਾਲੇ ਨਹੀਂ ਹੈਗੇ। ਜੇ ਇਹਨਾਂ ਦੇ ਅੰਦਰ ਸਬ ਕਾਸਟ ਵੀ ਨੇ, ਕਈ ਕਹਿ ਦੇਣਗੇ ਜੀ ਮੋਟੇ ਤੌਰ ਤੇ ਅੱਗੇ ਜਦੋਂ ਇੰਡੀਆ ਛੋਟੇ ਹੁੰਦਿਆਂ ਯੂਨੀਵਰਸਿਟੀਆਂ ਚ ਸੀਗੇ ਉਦੋਂ 100 ਕਰੋੜ ਦੀ ਪਾਪੂਲੇਸ਼ਨ ਤੇ 80 ਕਰੋੜ ਹਿੰਦੂ ਕਹਿ ਦਿੰਦੇ ਸੀਗੇ, ਤੇ ਮੈਂ ਕਹਿੰਦਾ ਯਾਰ ਕਿਉਂ ਗੱਪਾਂ ਮਾਰੀ ਜਾਂਦੇ ਹੋ, 80 ਕਰੋੜ ਵੀ ਹਿੰਦੂ ਨਹੀਂ ਬਣਦਾ, ਫਿਰ ਤਾਂ 20-20 ਕਰੋੜ ਦੇ ਵਰਨ ਬਣਾ ਲੈਂਦੇ ਮੋਟੇ ਚਾਰ, ਫਿਰ 20 ਕਰੋੜ ਬਾਹਮਣ ਕਰ ਲਈਏ, ਚਲੋ ਪਰਸੈਂਟੇਜ ਉੱਪਰ ਥੱਲੇ ਆ, ਫਿਰ ਇਹਨਾਂ ਚ ਸਬ ਕਾਸਟਾਂ ਵੀ ਨੇ। ਕਰ ਕਰਾ ਕੇ ਦੇਖੋ ਤੇ ਵੈਸੇ ਜੇ ਹਿੰਦੂ ਧਰਮ ਦੇ ਅਲੱਗ ਅਲੱਗ ਮਾਨਤਾਵਾਂ ਤੇ ਦੇਵਤਿਆਂ ਦੇ ਹਿਸਾਬ ਨਾਲ ਲੋਕਾਂ ਨੂੰ ਵੰਡਣਾ ਹੋਵੇ, ਕਬਾਇਲੀਆਂ ਨੂੰ ਵੰਡਣਾ ਹੋਵੇ, ਤਾਂ ਸਾਰਾ ਹਿੰਦੁਸਤਾਨ ਹੀ ਮਾਇਨੋਰਿਟੀਆਂ ਨਾਲ ਭਰਿਆ ਹੋਇਆ ਨਿਕਲ ਆਏਗਾ। ਇਹ ਇੱਕ ਦੂਜੇ ਨਾਲ ਬਹੁਤ ਫਰਕ ਰੱਖਦੇ ਆ, ਤੇ ਕਈ ਦੇਵਤਿਆਂ ਦੇ ਕਈ ਬਾਲਕ ਰੂਪ ਦੇ ਵਿੱਚ ਪੂਜਾ ਕਰਦੇ ਆ, ਕਈ ਬਾਲਕ ਰੂਪ ਦੇ, ਕਈ ਯੰਗ ਏਜ ਦਾ ਦੇਵਤਾ ਉਸ ਉਮਰ ਨੂੰ ਜ਼ਿਆਦਾ ਪੂਜਾ ਕਰਦੇ ਆ, ਕੋਈ ਜਵਾਨ ਹੋਏ ਨੂੰ ਕਰਦੇ ਆ, ਕੋਈ ਬਜ਼ੁਰਗਵਾਰ ਹੋਏ ਨੂੰ ਕਰਦੇ ਆ। ਸੋ ਪੂਜਾ ਪੱਧਤੀ ਵਿਧੀ ਜਿਹਨੂੰ ਕਹਿੰਦੇ ਆ ਦਾ ਵੇ ਦ ਪ੍ਰੈਕਟਿਸ ਆਫ ਵਰਸ਼ਿਪ ਇਜ਼ ਡਿਫਰੈਂਟ, ਉਹਦੀਆਂ ਇੰਨੀਆਂ ਵੇਰੀਏਸ਼ਨਸ ਨੇ ਕਿ ਗੱਲਬਾਤ ਨਹੀਂ ਕੀਤੀ ਜਾ ਸਕਦੀ ਇੰਨੇ ਵਿਸਥਾਰ ਨਾਲ, ਮੈਂ ਜੇ ਕੋਸ਼ਿਸ਼ ਵੀ ਕਰਾਂ। ਹਾਲਾਂਕਿ ਜਿਹੜੀ ਇਹ ਕੈਨੇਡੀਅਨ ਆਰਗੇਨਾਈਜੇਸ਼ਨ ਫਾਰ ਹਿੰਦੂ ਹੈਰੀਟੇਜ ਹੈ, ਉਹਨਾਂ ਨੇ ਫਿਰ ਓ ਐਚ ਆਰ ਸੀ ਦੀ ਪਾਲਿਸੀ ਦੇ ਉੱਤੇ ਇੱਕ ਸਟੇਟਮੈਂਟ ਦਿੱਤੀ ਆ, ਉਹਨਾਂ ਨੇ ਕਿਹਾ ਦੇਰ ਇਜ਼ ਨੋ ਐਵੀਡੈਂਸ ਦੈਟ ਕਾਸਟ ਡਿਸਕ੍ਰੀਮੀਨੇਸ਼ਨ ਇਜ਼ ਅ ਪ੍ਰੋਬਲਮ ਇਨ ਕੈਨੇਡਾ, ਵੀ ਘੱਟੋ ਘੱਟ ਕੈਨੇਡਾ ਵਿੱਚ ਤਾਂ ਇਹਦਾ ਕੋਈ ਸਬੂਤ ਨਹੀਂ ਹੈ ਕਿ ਜਾਤ ਦੇ ਆਧਾਰ ਤੇ ਇੱਥੇ ਕੋਈ ਫਿਟਕਰਾ ਹੁੰਦਾ। ਪਰ ਮੈਂ ਆਪਣੇ ਤਜਰਬੇ ਦੇ ਉੱਪਰ ਦੇਖਿਆ ਹੋਇਆ ਜੀ, ਅਸੀਂ ਸਾਰਾ ਪਿੱਛੇ ਬੈਠ ਕੇ ਜਦੋਂ ਕੋਈ ਉੱਠ ਕੇ ਚਲਾ ਜਾਵੇ ਤੇ ਉਹਦੀ ਜਾਤ ਨਾਲ ਸੰਬੰਧਿਤ ਹੀ ਬੰਦੇ ਦਾ ਮੁਲਾਂਕਣ ਅਕਸਰ ਕੀਤਾ ਜਾਂਦਾ, ਕੋਈ ਵੱਡਾ ਭਾਈ ਕਹਿ ਦਿੰਦਾ, ਕੋਈ ਕੁਛ ਕਹਿੰਦਾ, ਬੜੀ ਤਰ੍ਹਾਂ ਦੇ ਸ਼ਬਦ ਆ ਜੀ। ਮਹਾਤਮਾ ਗਾਂਧੀ ਨੇ ਵੀ ਐਕਸਪੈਰੀਮੈਂਟ ਕੀਤਾ, ਦਲਿਤ ਸ਼ਬਦ ਵੀ ਦਿੱਤਾ ਗਿਆ, ਹਰੀਜਨ ਵੀ ਦਿੱਤਾ ਗਿਆ, ਹਰੀਜਨ ਦਾ ਮਤਲਬ ਹੈ ਚਿਲਡਰਨ ਆਫ ਗੋਡ, ਤੇ ਹਰੀਜਨ ਵੀ ਪਹਿਲਾਂ ਕਿਹਦਾ ਦੇਵਦਾਸੀਆਂ ਦੇ ਬੱਚਿਆਂ ਨੂੰ ਵੀ ਕਿਹਾ ਜਾਂਦਾ ਸੀ, ਜਿਹੜੀਆਂ ਮੰਦਰਾਂ ਨੂੰ ਲੜਕੀਆਂ ਦਾਨ ਤੇ ਛੱਡ ਦਿੰਦੇ ਸੀ ਤੇ ਫਿਰ ਉਹਨਾਂ ਦੀ ਉੱਥੇ ਕਿਸ ਤਰ੍ਹਾਂ ਦੀ ਉਹ ਰੱਬ ਦੀ ਸੇਵਾ ਕਰਦੀਆਂ ਸੀ ਜਾਂ ਪੁਜਾਰੀ ਦੀ ਸੇਵਾ ਕਰਦੀਆਂ ਸੀ, ਇਹਦੇ ਵਿੱਚ ਅੱਜ ਵੀ ਵਿਰੋਧਾਭਾਸ ਆ ਤੇ ਬਹੁਤ ਕਹਾਣੀ ਉਹਦੇ ਵਿੱਚੋਂ ਨਿਕਲ ਕੇ ਆਈਆਂ। ਉਹਨਾਂ ਬੱਚਿਆਂ ਦੇ ਜਦੋਂ ਮੰਦਰਾਂ ਦੇ ਵਿੱਚ ਜਾਂ ਧਾਰਮਿਕ ਸਥਲਾਂ ਦੇ ਉੱਤੇ ਸੇਵਾ ਕਰਦੀਆਂ ਦੇ ਜਦੋਂ ਬੱਚੇ ਹੋ ਜਾਂਦੇ ਸੀ ਤਾਂ ਉਹਨਾਂ ਨੂੰ ਹਰੀਜਨ ਵੀ ਕਹਿੰਦੇ ਸੀ ਕਿ ਰੱਬ ਦੇ ਪੈਦਾ ਕੀਤੇ ਹੋਏ ਬੱਚੇ ਤਾਂ ਰੱਬ ਦੀ ਔਲਾਦ ਨੇ, ਦੂਜੇ ਨੂੰ ਤਾਂ ਕਹਿੰਦੇ ਨੇ ਨਾ ਵੀ ਇਹ ਤਾਂ ਉਹਦਾ ਮੁੰਡਾ, ਤੇ ਜਦੋਂ ਆਪਾਂ ਨੂੰ ਦੱਸਣਾ ਹੀ ਨਾ ਹੋਵੇ ਵੀ ਇਹਦਾ ਪਿਓ ਕੌਣ ਹੈ, ਉਦੋਂ ਵੀ ਹਰੀਜਨ ਸ਼ਬਦ ਵਰਤਿਆ ਗਿਆ। ਫਿਰ ਨਵੇਂ ਰੂਪ ਚ ਮਹਾਤਮਾ ਗਾਂਧੀ ਨੇ ਵੀ ਇੱਕ ਵਾਰੀ ਇੰਟਰੋਡਿਊਸ ਕੀਤਾ ਕਿ ਰੱਬ ਦੇ ਬੰਦੇ ਆ, ਇਹਨਾਂ ਨੂੰ ਛੋਟੇ ਵੱਡੇ ਨਾ ਗਿਣੋ। ਸੋ ਇਫ ਯੂ ਗੋ ਬੈਕ ਇਨ ਟੂ ਦਾ ਹਿਸਟਰੀ, ਇਹਦੇ ਵਿੱਚ ਬਹੁਤ ਕੁਛ ਪਿਆ ਤੇ ਕੀ ਬੰਦਾ ਜਹਾਜ਼ ਚੜਨ ਤੋਂ ਬਾਅਦ ਆਪਣੀ ਜਾਤ ਪਾਤ ਨਾਲ ਸੰਬੰਧਿਤ ਸਾਰੀ ਸੋਚ ਮਰਿਆਦਾ ਤੇ ਆਪਣੇ ਗ੍ਰੰਥਾਂ ਦੀ ਦਿੱਤੀ ਹੋਈ ਸਿੱਖਿਆ ਹਿੰਦੁਸਤਾਨ ਛੱਡ ਕੇ ਆ ਜਾਂਦਾ? ਇਸ ਚੀਜ਼ ਦੇ ਨਾਲ ਮੈਨੂੰ ਲੱਗਦਾ ਕਿ ਲੌਜਿਕ ਨਹੀਂ ਬਣਦਾ। ਜੇ ਹਿੰਦੂ ਹੈਰੀਟੇਜ ਵਾਲਿਆਂ ਨੂੰ ਲੱਗਦਾ ਕਿ ਕੈਨੇਡਾ ਵਿੱਚ ਇਸ ਤਰ੍ਹਾਂ ਦੀ ਕੋਈ ਡਿਸਕ੍ਰੀਮੀਨੇਸ਼ਨ ਨਹੀਂ ਹੈ, ਇਹਦਾ ਮਤਲਬ ਇੰਡੀਆ ਚ ਹੈ, ਜੇ ਇੰਡੀਆ ਵਿੱਚ ਵੀ ਹੈ ਨੀ ਤਾਂ ਗੱਲ ਹੋਰ ਹੈ। ਕੀ ਧਰਮ ਨੂੰ ਪ੍ਰੈਕਟਿਸ ਕਰਨ ਦਾ ਕੀ ਤਰੀਕਾ, ਕੀ ਕੈਨੇਡਾ ਦੇ ਵਿੱਚ ਬ੍ਰਾਹਮਣ ਤੇ ਸ਼ੂਦਰ ਇਕੱਠੇ ਬਹਿ ਕੇ ਖਾ ਸਕਦੇ ਨੇ, ਕੀ ਉਹਨਾਂ ਦੇ ਵਿੱਚ ਰੋਟੀ ਬੇਟੀ ਦੀ ਸਾਂਝ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬੈਰੀਅਰ ਨਹੀਂ ਹੈ? ਇਫ ਦੇਅਰ ਆਰ ਬੈਰੀਅਰ, ਕਿਉਂਕਿ ਇੱਕ ਇਹ ਵੀ ਗੱਲ ਕਹੀ ਜਾਂਦੀ ਹੁੰਦੀ ਸੀ ਕਿ 7 ਸਮੁੰਦਰ ਪਾਰ ਜਾਣਾ ਹਿੰਦੂ ਧਰਮ ਦੇ ਖਿਲਾਫ ਮੰਨਦੇ ਸੀ, ਇਸੇ ਕਰਕੇ ਅੰਗਰੇਜ਼ਾਂ ਨੇ ਕਾਲੇ ਪਾਣੀ ਦੀ ਸਜ਼ਾ ਵੀ ਰੱਖੀ ਸੀ ਕਿ ਜਿਹੜਾ ਬੰਦਾ ਸਮੁੰਦਰ ਪਾਰ ਜਾਂਦਾ ਤੇ ਉਹਦਾ ਧਰਮ ਭ੍ਰਸ਼ਟ ਹੋ ਜਾਂਦਾ। ਕੀ ਅਸੀਂ ਸਾਰੇ ਭ੍ਰਸ਼ਟ ਹੋ ਚੁੱਕੇ ਹਾਂ? ਪੁਰਾਣੇ ਗ੍ਰੰਥਾਂ ਦੇ ਵਿੱਚ ਮੈਂ ਇਸ ਤਰ੍ਹਾਂ ਦੇ ਵੀ ਜ਼ਿਕਰ ਪੜ੍ਹੇ ਨੇ। ਸੋ ਇਹਦਾ ਹਿਸਟੋਰੀਕਲ ਪਰਸਪੈਕਟਿਵ ਤੁਸੀਂ ਨੋਟ ਕੀਤਾ ਕਿ ਰਮਨ ਇੱਕ ਸਾਹ ਦੇ ਵਿੱਚ ਕਿੰਨੀ ਤੇਜ਼ੀ ਨਾਲ ਗੱਲਾਂ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਔਰ ਇਹ ਸੰਭਵ ਨਹੀਂ ਹੈ ਕਿ ਮੈਂ ਇਹਦੇ ਵਿੱਚੋਂ ਡਿਸਕ੍ਰੀਮੀਨੇਸ਼ਨ ਸ਼ਬਦ ਕਿਵੇਂ ਕੱਢ ਕੇ ਬਾਹਰ ਲੈ ਕੇ ਜਾਵਾਂ। ਖੈਰ ਹੁਣ ਇਹਨਾਂ ਨੇ ਕਿਹਾ, ਕਹਿੰਦੇ ਜੇ ਇਸ ਤਰ੍ਹਾਂ ਦੀ ਡਿਸਕ੍ਰੀਮੀਨੇਸ਼ਨ ਦੀ ਗੱਲ ਨੂੰ ਕੈਨੇਡਾ ਵਿੱਚ ਹਾਈਲਾਈਟ ਕੀਤਾ ਜਾਂਦਾ ਤਾਂ ਇਹ ਸਿਨੋਫੋਬਿਕ ਬਣ ਜਾਣੀ ਹੈ ਗੱਲ, ਕਿ ਫਿਰ ਉਹ ਜਿਹੜੇ ਹਿੰਦੂ ਉੱਚ ਵਰਗ ਦੇ ਸਵਰਨ ਜਾਤੀਆਂ ਦੇ ਹਿੰਦੂ ਨੇ ਲੋਕ, ਉਹਨਾਂ ਨੂੰ ਟਾਰਗੈਟ ਕਰਨ ਲੱਗ ਜਾਣਗੇ ਕਿ ਇਹਨਾਂ ਨੇ ਜ਼ੁਲਮ ਕੀਤਾ, ਇਹਨਾਂ ਨੇ ਜ਼ੁਲਮ ਕੀਤਾ। ਸੋ ਇਸ ਤਰ੍ਹਾਂ ਦੀ ਕਹਾਣੀ ਤੋਂ ਵੀ ਉਹਨਾਂ ਨੇ ਬਚਾਅ ਕਰਨ ਦੀ ਗੱਲ ਆਖੀ ਹੈ। ਪਰ ਇਸ ਰਿਸਪੋਂਸ ਦੇ ਵਿੱਚ ਫਿਰ ਜਿਵੇਂ ਦਲਿਤ ਵਰਗ ਨੂੰ ਸ਼ੁਭਮ ਕੁਮਾਰ ਨਾਂ ਦੇ ਲੜਕਾ ਹੈ ਬੀਸੀ ਦੇ ਵਿੱਚ, ਉਹਨੇ ਇਸ ਨੂੰ ਐਗਜ਼ਾਮਪਲ ਨੂੰ ਦਿੱਤਾ ਕਿ ਉੱਥੇ ਇੱਕ ਟੈਕਸੀ ਚਾਲਕ ਨੇ ਕਲੇਮ ਕੀਤਾ ਸੀ ਕਿ ਉਹਨੂੰ ਜਾਤੀ ਆਧਾਰ ਦੇ ਉੱਤੇ ਡਿਸਕ੍ਰੀਮੀਨੇਟ ਕੀਤਾ ਗਿਆ, ਉਹਨੂੰ ਇਨਸਲਟ ਕੀਤੀ ਗਈ ਇੱਕ ਕ੍ਰਿਸਮਿਸ ਪਾਰਟੀ ਤੋਂ, ਉਹਨੇ ਕਦੇ ਕਿਸੇ ਸਟਾਫ ਨੂੰ ਕਿਤੇ ਲੈ ਕੇ ਆ ਰਿਹਾ ਸੀ ਤੇ ਫਿਰ ਟੈਕਸੀ ਡਰਾਈਵਰ ਨੂੰ $10,000 ਦਾ ਜੁਰਮਾਨਾ ਦੇਣਾ ਪਿਆ ਸੀ, ਯਾਨੀ ਕਿ ਟੈਕਸੀ ਡਰਾਈਵਰ ਨਾਲ ਏਦਾਂ ਗੱਲ ਹੋਈ ਤੇ ਉਸ ਘਟਨਾ ਦੇ ਵਿਚ ਵੀ ਜਾਤ ਆਧਾਰਿਤ ਕਿਸੇ ਨਾਲ ਡਿਸਕ੍ਰਿਮੀਨੇਟ ਕੀਤਾ ਗਿਆ, $10,000 ਦਾ ਜੁਰਮਾਨਾ ਹੋਇਆ ਸੀਗਾ। ਸੋ ਕੁਮਾਰ ਦਾ ਇਹ ਕਹਿਣਾ ਹੈ ਕਿ ਹਿੰਦੁਸਤਾਨ ਦੀਆਂ ਜਾਂ ਸਾਡੀ ਜਾਤੀਗ੍ਰਸਤ ਜੋ ਸਮੱਸਿਆਵਾਂ ਨੇ ਪਿੱਛੇ ਬੈਕ ਹੋਮ, ਉਹ ਸਾਡੇ ਨਾਲ ਹੀ ਇੱਥੇ ਟਰੈਵਲ ਕਰਦੀਆਂ ਨੇ, ਤੇ ਕੈਨੇਡਾ ਵਿੱਚ ਵੀ ਜੇਕਰ ਸਮਾਜਿਕ ਬਰਾਬਰੀ ਦੇਖਣੀ ਹੋਵੇ ਤਾਂ ਇਹਦੇ ਵਿੱਚ ਜਾਤ ਪਾਤ ਦੀ ਸਮੱਸਿਆ ਨੂੰ ਵੀ ਆਧਾਰ ਬਣਾਇਆ ਜਾਵੇ, ਤੇ ਇਹ ਇਕੱਲੀ ਹਿੰਦੂ ਸੋਸਾਇਟੀ ਦੀ ਪ੍ਰੋਬਲਮ ਨਹੀਂ ਹੈ, ਇਹ ਸਿੱਖਾਂ ਦੀ ਵੀ ਓਨੀ ਹੋਈ ਹੈ, ਤੇ ਕਈ ਵਾਰ ਤਾਂ ਇਹ ਵੀ ਹੈ ਕਿ ਭਾਰਤ ਦੇ ਮੈਂ ਮੁਸਲਮਾਨਾਂ ਬਾਰੇ ਵੀ ਸੁਣਿਆ ਹੋਇਆ, ਹਾਲਾਂਕਿ ਮੇਰਾ ਆਪ ਡਾਇਰੈਕਟ ਵਾਹ ਘੱਟ ਪਿਆ ਕਿ ਉਹਨਾਂ ਦੇ ਅੰਦਰ ਵੀ ਜਾਤ ਪਾਤ ਦਾ ਸਿਲਸਿਲਾ ਕੰਮ ਕਰਦਾ ਤੇ ਕ੍ਰਿਸਚੀਅਨਸ ਵਿੱਚ ਵੀ ਕੰਮ ਕਰਦਾ। ਕਈ ਲੋਕ ਦਲਿਤ ਭਾਈ ਇਸ ਲਈ ਵੀ ਧਰਮ ਪਰਿਵਰਤਨ ਕਰਕੇ ਗਏ, ਸ਼ੂਦਰ ਲੋਕਾਂ ਨੇ ਧਰਮ ਪਰਿਵਰਤਨ ਕੀਤਾ ਕਿ ਸ਼ਾਇਦ ਸਾਨੂੰ ਲੋਕ ਤਾਨੇ ਮਿਹਣੇ ਤੇ ਸਮਾਜਿਕ ਬਰਾਬਰੀ ਮਿਲਣ ਲੱਗ ਜੇ ਜੋ ਸਾਡੇ ਤੇ ਕਲੰਕ ਲੱਗੇ ਹੋਏ ਨੇ, ਪਰ ਉਹਨਾਂ ਦੀਆਂ ਜਾਤਾਂ ਦੇ ਕਲੰਕ ਕ੍ਰਿਸਚੀਅਨਿਟੀ ਦੇ ਵਿੱਚ ਵੀ ਉਵੇਂ ਹੀ ਬਰਕਰਾਰ ਨੇ, ਉੱਥੇ ਵੀ ਉਹਨਾਂ ਦੇ ਗੋਤ ਉਹੀ ਗੋਤ ਨੇ। ਸੋ ਅਗਲਾ ਹੁਣ ਵੀ ਕਹਿ ਦਿੰਦੇ ਆ ਕਿ ਉਹ ਅੱਛਾ ਉਹ ਤਾਂ ਉਸ ਕਰਕੇ ਹੈ। ਸੋ ਇਹ ਸਾਰਾ ਕੁਛ ਚੱਲ ਰਿਹਾ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਅਗਲੀ ਖਬਰ ਤੇ ਚਰਚਾ ਕਰਦੇ ਹਾਂ। ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਇੱਕ ਹਿਸਟੋਰੀਕਲ ਖਬਰ ਹੈ ਕਿ ਕੁਈਨ ਇਲਿਜ਼ਾਬੈਥ ਇਹਨਾਂ ਦਾ ਸਟੈਚੂ ਓਨਟੇਰੀਓ ਵਿਧਾਨ ਸਭਾ ਲੈਜਿਸਲੇਚਰ ਦੇ ਵਿੱਚ ਲਾਏ ਜਾਣ ਦਾ ਸਿਲਸਿਲਾ ਪੂਰਾ ਹੋ ਗਿਆ ਤੇ ਉਹਦੀ ਘੁੰਡ ਚੁਕਾਈ ਕਰ ਦਿੱਤੀ ਗਈ, ਅਨਵੇਲ ਕੀਤਾ ਗਿਆ ਸਟੈਚੂ ਨੂੰ, ਤੇ ਸਟੈਚੂ ਨੂੰ ਬਣਾ ਕੇ ਪੂਰਾ ਕਰਾਉਣ ਦੇ ਵਿੱਚ ਕਹਿੰਦੇ ਪੈਸੇ ਨੀ ਸੀ ਆ ਰਹੇ, ਪਹਿਲਾਂ ਫੰਡ ਰੇਜ਼ਿੰਗਾਂ ਕੀਤੀਆਂ ਤੇ ਫੇਰ ਇਹਦੇ ਵਿੱਚ $15,00,000 ਓਨਟੇਰੀਓ ਦੀ ਸਰਕਾਰ ਨੇ ਪਾਇਆ ਕਿ ਕੁਈਨ ਇਲਿਜ਼ਾਬੈਥ ਸੈਕਿੰਡ ਦਾ ਸਟੈਚੂ ਬ੍ਰੋਨਜ਼ ਦਾ ਬਣਿਆ ਹੋਇਆ ਤਾਂਬੇ ਦਾ ਇੱਥੇ ਸਥਾਪਿਤ ਕੀਤਾ ਗਿਆ। 1977 ਦੇ ਸਮੇਂ ਦੀ ਆਧਾਰ ਦੇ ਉੱਤੇ ਜਦੋਂ ਉਹਨਾਂ ਨੇ ਕੈਨੇਡਾ ਦੇ ਵਿੱਚ ਕੈਨੇਡੀਅਨ ਸੈਨੇਟਰ ਨੂੰ ਆ ਕੇ ਸੰਬੋਧਨ ਕੀਤਾ ਸੀ ਤੇ ਕਹਿੰਦੇ ਕੈਨੇਡੀਅਨ ਯੂਨਿਟੀ ਦੀ ਗੱਲ ਕੀਤੀ ਸੀ 1977 ਵਿੱਚ, ਤੇ ਜਦੋਂ ਉਹ ਸਪੀਚ ਦਿੱਤੀ ਉਹਨਾਂ ਨੇ ਤਖ਼ਤ ਤੇ ਬਹਿ ਕੇ ਤੇ ਉਸੇ ਸਮੇਂ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਮੂਰਤੀਮਾਨ ਕੀਤਾ ਗਿਆ, ਠੀਕ ਹੈ ਜੀ। ਇਹਨਾਂ ਦੀ ਸਟੈਚੂ ਉਸ ਦੌਰ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ ਤੇ ਕੈਨੇਡੀਅਨ ਯੂਨਿਟੀ ਦੀ ਗੱਲ ਕੀਤੀ ਗਈ, ਲਾਈਕ ਹੂ ਇਜ਼ ਕੈਨੇਡੀਅਨ ਯਾਰ, ਵੇਅਰ ਆਰ ਕੈਨੇਡੀਅਨ, ਆਈ ਕੈਨਟ ਫਾਈਂਡ ਕੈਨੇਡੀਅਨ, ਤੇ ਉਹਨਾਂ ਚ ਯੂਨਿਟੀ ਕਿਹਦੀ ਹੁੰਦੀ ਹੈ, ਕਿਸ ਤਰ੍ਹਾਂ ਦੀ ਯੂਨਿਟੀ ਚਾਹੁੰਦੇ ਹੋ ਤੁਸੀਂ, ਮਤਲਬ ਦਿਸ ਇਜ਼ ਸਰਪ੍ਰਾਈਜ਼ਿੰਗ, ਕੈਨੇਡੀਅਨ ਯੂਨਿਟੀ ਦੀ ਗੱਲ ਕੀਤੀ ਹੈ। ਸੋ ਕੁਈਨ ਇਲਿਜ਼ਾਬੈਥ ਦੀ ਲੈਗਸੀ, ਉਹ ਜਦੋਂ ਮੇਰੇ ਵਰਗਾ ਇਮੀਗ੍ਰੈਂਟ ਆ ਕੇ ਡਿਸਕਸ ਕਰਦਾ ਤਾਂ ਮੈਨੂੰ ਪਤਾ ਹੁੰਦਾ, ਕਹਿੰਦੇ ਗੋ ਬੈਕ ਹੋਈ, ਮੈਂ ਕਿਹਾ ਵੀ ਗੋ ਬੈਕ ਤਾਂ ਤੁਸੀਂ ਵੀ ਮੇਰੇ ਨਾਲ ਹੀ ਚੱਲੋ, ਗੋ ਬੈਕ ਕਹਿਣ ਵਾਲੇ ਹੋ, ਮੈਂ ਇਸ ਗੱਲ ਤੋਂ ਕਦੇ ਨੀ ਡਰਿਆ ਕਿ ਮੈਨੂੰ ਕੋਈ ਕਹਿ ਦੇਵੇ ਵੀ ਗੋ ਬੈਕ ਟੂ ਯੋਰ ਕੰਟਰੀ, ਮੈਂ ਕਹਿੰਦਾ ਵੀ ਆ ਤੂੰ ਵੀ ਚੱਲ, ਤੂੰ ਰਾਹ ਚ ਉਤਰ ਜੀ, ਤੇਰਾ ਦੇਸ਼ ਵੀ ਤਾਂ ਰਾਹ ਚ ਹੀ ਆਉਂਦਾ ਨਾ, ਤੂੰ ਯੂਰਪ ਚ ਉਤਰ ਜੀਗਾ, ਹੈਨਾ, ਨਾ ਤੇਰਾ ਕੰਟਰੀ ਨਾ ਮੇਰਾ ਕੰਟਰੀ, ਤੂੰ ਮੇਰੇ ਤੋਂ 200-300 ਸਾਲ ਪਹਿਲਾਂ ਆ ਗਿਆ, ਤੇਰੇ ਆਉਣ ਦਾ ਤਰੀਕਾ ਤੇ ਮੇਰੇ ਆਉਣ ਦੇ ਤਰੀਕੇ ਚ ਫਰਕ ਹੈ, ਤੁਸੀਂ ਠੱਗੀ ਮਾਰ ਕੇ ਆ ਗਏ, ਤੁਸੀਂ ਕਤਲੇਆਮ ਕਰਕੇ ਆ ਗਏ, ਮੈਂ ਕਾਗਜ਼ ਬਣਾ ਕੇ ਆਇਆ, ਯਾਰ ਮੇਰੇ ਨਾਲ ਤਾਂ ਘੱਟੋ ਘੱਟ ਧੱਕਾ ਨਾ ਕਰ, ਤੂੰ ਕਿਹਨੂੰ ਰਿਪ੍ਰਜੈਂਟ ਕਰ ਰਿਹਾ, ਤੇਰੇ ਪੁਰਖੇ ਕੌਣ ਨੇ, ਕੋਲੰਬਸ ਵਾਲੇ ਤਾਂ ਨੀ ਹੈਗੇ ਕਿਤੇ, ਤੇ ਕੋਲੰਬਸ ਵਾਲੇ ਕਿਵੇਂ ਆਏ ਨੇ, ਟ੍ਰੀਟੀ 13 ਦੀ ਲੈਂਡ ਹੈ, ਤੇ ਟ੍ਰੀਟੀ 13 ਤੇ ਮੈਂ ਜਿੰਨੀਆਂ ਟ੍ਰੀਟੀਆਂ ਪੜ੍ਹੀਆਂ 6-7 ਟ੍ਰੀਟੀ ਦੇ ਵਿੱਚ ਅਲਬਰਟਾ ਆ ਜਾਂਦਾ, ਟ੍ਰੀਟੀ 6 ਦੇ ਵਿੱਚ ਤਾਂ ਮੈਂ ਬਹੁਤ ਪ੍ਰੈਸ ਕਾਨਫਰੰਸਾਂ ਚ ਦੇਖੀਆਂ ਨੇ ਤੇ ਬੜੇ ਫਸਟ ਨੇਸ਼ਨਸ ਨੂੰ ਮਿਲਿਆ ਤੇ ਉਹਦੇ ਵਿੱਚ ਤਾਂ ਟ੍ਰੀਟੀਆਂ ਦਾ ਘਾਣ ਕੀਤਾ ਗਿਆ ਸੀਗਾ, ਕਿਹੜੀ ਸੰਧੀ ਹੋਈ, ਔਰ ਸੰਧੀ ਤਾਂ 2 ਤਰ੍ਹਾਂ ਚ ਹੁੰਦੀ ਹੈ, ਉਸ ਸੰਧੀ ਵੱਟੇ ਉਹ ਯੂਰੋਪੀਅਨ ਕੰਟਰੀ ਨੇ ਇਹਨਾਂ ਫਸਟ ਨੇਸ਼ਨਸ ਨੂੰ ਕੀ ਦਿੱਤਾ, ਲੈਣ ਦੇਣ ਹੁੰਦਾ ਨਾ, ਆਪਾਂ ਲੈਣ ਦੇਣ ਦਾ ਕੰਟਰੈਕਟ ਕਰਦੇ ਹਾਂ ਕਿ ਭਾਈ ਤੂੰ ਮੇਰਾ ਆਹ ਕੰਮ ਕਰੀ ਮੈਂ ਤੈਨੂੰ ਪੈਸੇ ਦਊ, ਤੁਸੀਂ ਕੀ ਦਿੱਤਾ ਵੱਟੇ ਚ, ਸੰਧੀ ਕਾਹਦੀ ਹੋਈ, ਸੰਧੀ ਕੀ ਹੁੰਦੀ ਹੈ ਨਾ, ਸੰਧੀ ਦੀ ਕੀ ਪਰਿਭਾਸ਼ਾ, ਟ੍ਰੀਟੀ ਕਦੋਂ ਹੁੰਦੀ ਹੈ, ਦੋ ਬਰਾਬਰ ਦੀਆਂ ਧਿਰਾਂ ਚ ਹੁੰਦੀ ਹੈ, ਇੱਕ ਧਿਰ ਕੁਛ ਲੈਂਦੀ ਇੱਕ ਧਿਰ ਕੁਛ ਦਿੰਦੀ, ਇੱਕ ਤਾਂ ਡੰਗ ਸੋਟਾ ਲੈ ਕੇ ਆ ਗਈ। ਸੋ ਉਹਨੂੰ ਰੈਪ੍ਰਜੈਂਟੇਸ਼ਨ ਕਰਦੇ ਆ, ਕਿਉਂਕਿ ਜੌਨ ਏ ਮੈਕਡੋਨਲਡ ਦੀ ਮੂਰਤੀ ਫਸਟ ਪ੍ਰਾਈਮ ਮਿਨਿਸਟਰ ਦੀ ਅਜੇ ਵੀ ਕੰਟਰੋਵਰਸੀਜ਼ ਦੇ ਵਿੱਚ ਹੈ, ਪਰ ਇਹ ਐਗਜੈਕਟ ਹੁੰਦੇ ਆ ਬਿਲਕੁਲ ਬਾਈ ਜੀ, ਸਕੂਲਾਂ ਵਿੱਚ ਡਿਸਕ੍ਰਿਮੀਨੇਸ਼ਨ, ਮੈਨੂੰ ਹੁਣੇ ਇੱਕ ਪਹਿਲਾਂ ਜੀ ਇੱਕ ਕਮਰਸ਼ੀਅਲ ਬ੍ਰੇਕ ਦਾ ਟਾਈਮ ਹੈ, ਨੈਕਸਟ ਹੈ ਸ਼ਾਰਟ ਬ੍ਰੇਕ, ਤੇ ਮੈਂ ਮਾੜਾ ਜਿਹਾ ਪਾਣੀ ਵੀ ਪੀਣਾ ਸੀ।
ਪਿੰਡ ਸੁਣੀ ਦਾ ਬੇਲਾ ਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ ਬਰਫੀਆਂ ਪਕੌੜੇ ਗਜਰੇਲੇ ਜਦ ਖਾਊਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ ਆਏ ਹਾਏ
8 नवंबर तो 12 नवंबर तक समोसा स्वीट फैक्ट्री दी तीनों लोकेशन दे मठियाई मेले ते आओ पर वड्डा मठियाई मेला ओनली एट वन लोकेशन 1850 एल्बियन रोड ओटोबिको 416-213-1165
आपके घर की खूबसूरती आपका ज़ौक खूबसूरत दिलकश किचन कैबिनेट्स काउंटर टॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी ही किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स नो इंटरेस्ट नो पेमेंट काम आज करवाइए पेमेंट 12 महीने में कीजिए राइट कस्टम कैबिनेटरी इंक 647-300-8473
एशियन फूड सेंटर इंडियन कैनेडियन साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है
अपने एरिया विच पेंदे किसे भी स्टोर विच जाओगे तो जरूर बचत पाओगे
वधेरे जानकारी लई एशियन फूड सेंटर दा इक्को इक नंबर याद रखो 416-740-3262
एशियन फूड सेंटर 416-740-3262
Asian Food Center.
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023. Or 647-472-4141 for free, no obligation consultation.
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
This is the statue of Lieutenant Governor Elizabeth Doubtwell. ਉਹਨਾਂ ਨੇ ਗੱਲ ਕਹੀ ਹੈ ਕਿ ਸ਼ੀ ਹੋਪਸ ਪੀਪਲ ਵਿਲ ਸੀ ਦ ਸਕਲਪਚਰ ਐਂਡ ਥਿੰਕ ਅਬਾਊਟ ਕੁਈਨਸ ਲਾਈਫ ਆਫ ਸਰਵਿਸ ਜਿੰਨੀ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਆ ਕੁਈਨ ਯਾਦ ਆਇਆ ਕਰੂਗੀ ਇਸ ਬੁੱਤ ਨੂੰ ਦੇਖ ਕੇ ਜਮਹੂਰੀਅਤ ਦੀ ਯਾਦ ਆਊਗੀ ਲੋਕਤੰਤਰ ਦੀ ਡੈਮੋਕਰੇਸੀ ਦੀ ਯਾਦ ਆਊਗੀ ਔਰ ਰੀਕਨਸੀਲੇਸ਼ਨ ਦੀ ਯਾਦ ਆਊਗੀ ਵਾਹ ਕਿ ਰੀਕਨਸੀਲੇਸ਼ਨ ਰੈਜੀਡੈਂਸ਼ੀਅਲ ਸਕੂਲ ਦੀ ਯਾਦ ਨਹੀਂ ਆਊਗੀ ਰੀਕਨਸੀਲੇਸ਼ਨ ਦੀ ਆਊਗੀ ਰੀਕਨਸੀਲੇਸ਼ਨ ਦੀ ਕਿਉਂ ਲੋੜ ਪਈ ਦੇਖੋ ਯੂ ਕੈਨ ਨੋਟ ਡਿਲੀਟ ਦਾ ਹਿਸਟਰੀ ਇਹ ਅਨਫੋਲਡ ਹੋ ਰਹੀ ਹੈ ਅੱਜ ਵੀ ਅਸੀਂ ਮੂਰਤੀਮਾਨ ਕਰਦੇ ਹਾਂ ਬਹੁਤ ਜਗ੍ਹਾ ਤੇ ਮੂਰਤੀਆਂ ਢਹਿਣ ਤੇ ਆਪਾਂ ਪੁੱਛਦੇ ਹੁੰਦੇ ਹਾਂ ਵੀ ਢਾ ਦਿੱਤੀ ਸੱਦਾਮ ਹੁਸੈਨ ਦੀ ਮੂਰਤੀ ਨੂੰ ਸੁੱਟਦਿਆਂ ਹੋਇਆ ਵੀ ਦਿਖਾਉਂਦੇ ਹਾਂ ਕਿ ਉਦੋਂ ਐ ਸਿੱਟਿਆ ਗਿਆ ਬੁੱਤ ਤੇ ਬੜਾ ਐ ਜਾਂਦਾ ਹੱਥ ਵਾਲਾ ਉਹਦਾ ਤੇ ਇਸੇ ਤਰ੍ਹਾਂ ਹੀ ਹੋਰ ਬੜੇ ਬੁੱਤ ਨੇ ਦੁਨੀਆਂ ਚ ਉਹ ਗਿਰਦੇ ਦਿਖਾਏ ਆ ਪਰ ਜਦੋਂ ਬੁੱਤ ਕੈਨੇਡਾ ਯੂਰਪ ਦੇ ਵਿੱਚ ਟੁੱਟਣ ਲੱਗੇ ਤੇ ਉਦੋਂ ਕਹਿੰਦੇ ਇਹ ਆਰਟ ਕਲਚਰ ਹੈ ਹਨਾ ਇੱਕ ਐਂਸਲ ਕਲਚਰ ਹੈ ਤੇ ਆਪਾਂ ਕਿਤੇ ਬੁੱਤ ਤੋੜਨ ਦੇ ਨਾਲ ਹੋ ਜਾਂਦੇ ਹਾਂ ਕਦੇ ਬੁੱਤ ਨਾ ਤੋੜਨ ਵਾਲਿਆਂ ਦੇ ਪਹਿਲਾਂ ਤੇ ਇੱਕ ਫੈਸਲਾ ਕਰ ਲਓ ਕਿ ਬੁੱਤ ਫਿਰ ਕਿਵੇਂ ਲੱਗਣਾ ਤੇ ਕੀ ਲੱਗਣਾ ਤੇ ਕਿਹਦੇ ਟੁੱਟਦੇ ਆ ਤੇ ਇਤਿਹਾਸ 'ਚ ਟੁੱਟਦੇ ਹੀ ਆ ਤੇ ਇੱਥੇ ਵੀ ਇਹੀ ਗੱਲ ਆਉਂਦੀ ਹੈ ਕਿ ਰਾਣੀ ਡੈਮੋਕਰੇਸੀ ਨੂੰ ਰਿਪ੍ਰੈਜੈਂਟ ਕਰਦੇ ਆ ਬਿਲਕੁਲ ਇੱਥੇ ਕੈਨੇਡਾ ਦੇ ਲੋਕਾਂ ਨੇ ਵੀ ਫਸਟ ਨੇਸ਼ਨਾਂ ਨੇ ਵੋਟਾਂ ਪਾ ਕੇ ਕਿਹਾ ਸੀਗਾ ਵੀ ਆ ਜਾਓ ਸਾਡੇ ਤੋਂ ਰਾਜ ਨਹੀਂ ਹੁੰਦਾ ਸਾਡੇ ਤੇ ਰਾਜ ਕਰੋ ਇੱਕ ਸਾਡੀ ਬੋਲੀ ਕਿਸੇ ਕੰਮ ਦੀ ਨਹੀਂ ਅੰਗਰੇਜ਼ੀ ਦੇ ਵਿੱਚ ਸਾਨੂੰ ਪੜ੍ਹਾਓ ਇੱਕ ਸਾਡਾ ਕਲਚਰ ਚੰਗਾ ਨਹੀਂ ਇੱਕ ਸਾਡੇ ਖਾਣੇ ਚੰਗੇ ਨਹੀਂ ਇੱਕ ਸਾਡੇ ਬੱਚਿਆਂ ਦਾ ਸਾਡਾ ਧਰਮ ਜੋ ਅਸੀਂ ਇੱਕ ਕਬਾਇਲੀ ਤੌਰ ਤੇ ਆਪਣੇ ਦੇਵੀ ਦੇਵਤੇ ਮੰਨਿਆ ਇਹ ਵੀ ਠੀਕ ਨਹੀਂ ਹੈਗੇ ਸਾਡੇ ਧਰਮ ਵੀ ਠੀਕ ਨਹੀਂ ਸਾਡਾ ਸਭ ਕੁਛ ਬਦਲ ਦਵਾ ਕੇ ਹਨਾ 10,000 ਸਾਲ ਤੋਂ ਸਾਡੇ ਬਜ਼ੁਰਗ ਜਿਵੇਂ ਰਹਿੰਦੇ ਕਰਦੇ ਸੀਗੇ ਉਹ ਸਭ ਮਾੜਾ ਪਲੀਜ਼ ਆ ਕੇ ਸਾਨੂੰ ਸ਼ੁਰੂ ਤੋਂ ਅਖੀਰ ਤੱਕ ਸਾਨੂੰ ਚੇਂਜ ਕਰ ਦਿਓ ਹਨਾ ਗੱਡੇ ਦਾ ਹਵਾਈ ਜਹਾਜ਼ ਬਣਾ ਦਿਓ ਤੇ ਫਿਰ ਤੁਸੀਂ ਆ ਕੇ ਉਸ ਗੱਡੇ ਨੂੰ ਹਵਾਈ ਜਹਾਜ਼ ਚ ਤਬਦੀਲ ਕਰ ਦਿੱਤਾ ਫਿਰ ਉਹ ਕੌਮੀਅਤ ਦੇ 4% ਵੀ ਲੋਕ ਦੀ ਰਹੇ ਤੇ ਅਲੱਗ ਅਲੱਗ ਦੇਸ਼ਾਂ ਤੋਂ ਇਮੀਗ੍ਰੇਸ਼ਨ ਦਾ ਇੱਕ ਪ੍ਰਚਲਨ ਕੀਤਾ ਗਿਆ। ਸੋ ਉਹ ਸਾਰੀ ਹਿਸਟਰੀ ਕੈਨੇਡਾ ਦੀ, ਚਾਹੇ ਉਹ ਮੈਨੂੰ ਅੱਜ ਮਾਫਕ ਆਵੇ, ਮੈਂ ਵਧੀਆ ਪੈਸੇ ਕਮਾ ਜਾਂ ਤੇ ਮੈਨੂੰ ਚੁੱਪ ਰਹਿਣ ਚ ਫਾਇਦਾ ਹੋਵੇ, ਪਰ ਇਹ ਵੀ ਦੇਖ ਲਓ ਕਿ ਮਜ਼ਲੂਮਾਂ ਵੱਲ ਪਿੱਠ ਖੜ ਕੇ ਕਰਨੀ ਤੇ ਖੂਨ ਵੱਲ ਪਿੱਠ ਖੜ ਕੇ ਕਰਨੀ ਕਿੰਨੀ ਕੁ ਠੀਕ ਹੋਊਗੀ। ਸੋ ਇਹ ਹਿਸਟਰੀ ਚਾਹੇ ਅਸੀਂ ਬੋਲੀਏ ਜਾਂ ਨਾ ਬੋਲੀਏ, ਇੱਕ ਚੀਜ਼ ਬਹੁਤ ਖੂਬਸੂਰਤ ਹੈ ਇਨਸਾਨੀਅਤ ਦੇ ਵਿੱਚ ਕਿ ਲਹੂ ਬੋਲ ਪੈਂਦਾ ਨਿਰਦੋਸ਼ ਦਾ। ਅੱਜ ਮੈਂ ਫਿਲਿਸਤੀਨ, ਗਾਜ਼ਾ ਜਾਂ ਉਸ ਤੋਂ ਪਹਿਲਾਂ ਜਦੋਂ ਯਹੂਦੀਆਂ ਨੂੰ ਹਿਟਲਰ ਨੇ ਕੰਸਨਟ੍ਰੇਸ਼ਨ ਕੈਂਪਾਂ ਚ ਪਾਪਾ ਮਾਰਿਆ ਸੀ, ਉਹ ਕਹਾਣੀਆਂ ਵੀ ਜੇ ਮੈਂ ਨਾ ਪੜ੍ਹੀਆਂ ਹੋਣ, ਉਦੋਂ ਹਿਟਲਰ ਦੀਆਂ ਗੱਡੀਆਂ ਚ ਕੌਣ ਤੇਲ ਪਾ ਕੇ ਤੇਲ ਵੇਚ ਰਿਹਾ ਕੰਪਨੀਆਂ ਤੇ, ਉਹ ਕਹਿੰਦੇ ਸੀ ਕਿ ਇੱਥੇ ਜੌਬਾਂ ਨੇ ਤੇ ਬਿਜ਼ਨਸ ਹੈ ਤੇ ਅਸੀਂ ਉੱਥੇ ਤੱਕ ਵੀ ਜਾਵਾਂਗੇ। ਜਿਹੜਾ ਯਹੂਦੀਆਂ ਦੇ ਢਿੱਡ ਪਾੜਨ ਵਾਸਤੇ ਛੁਰੇ ਬਣੇ ਸੀ ਉਹ ਕਿੱਥੇ ਬਣੇ ਸੀ ਤੇ ਉਹ ਚੋਂ ਕਿਹਨੇ ਮੁਨਾਫਾ ਖਾਧਾ, ਉਹ ਵੀ ਪਤਾ ਹੋਣਾ ਚਾਹੀਦਾ। ਅੱਜ ਜਿਹੜੀ ਅਰਬੀ ਲੋਕਾਂ ਦੇ ਗੋਲੀ ਵੱਜ ਰਹੀ ਹੈ, ਉਹ ਗੋਲੀ ਕਿਹੜੇ ਮੁਲਕ ਚ ਬਣ ਕੇ ਤੇ ਕਿਹਦੇ ਖਜ਼ਾਨੇ ਚ ਵਾਧਾ ਕਰਦੀ, ਸਾਨੂੰ ਉਹਦਾ ਵੀ ਪਤਾ ਹੋਣਾ ਚਾਹੀਦਾ। ਇਸੇ ਗੋਲੀ ਨੇ ਕਦੇ ਮੋੜਵਾ ਇਜ਼ਰਾਈਲੀ ਦੇ ਉੱਪਰ ਜਾ ਵੱਜਣਾ ਤੇ ਮੈਨੂੰ ਕਹਿਣਗੇ ਲੈ ਹੁਣ ਬਦਲਾ ਲੈ ਲੈ, ਤੇ ਮੈਂ ਕਹੂੰਗਾ ਵੀਰੇ ਪਹਿਲਾਂ ਵੀ ਤੂੰ ਮੇਰਾ ਹੀ ਬੰਦਾ ਮਾਰਿਆ, ਫਿਰ ਮੇਰਾ ਹੀ ਮਾਰਿਆ, ਤੁਸੀਂ ਨਾ ਬਦਲ ਕੇ ਮੈਨੂੰ ਕਹਿ ਰਹੇ ਹੋ ਕਿ ਨਹੀਂ ਇਸ ਵਾਰ ਦੁਸ਼ਮਣ ਨੂੰ ਮਾਰਿਆ, ਤੁਸੀਂ ਦੋਨੇ ਵਾਰ ਮਜ਼ਲੂਮ ਨੂੰ ਮਾਰਿਆ, ਤੁਸੀਂ ਦੋਨੇ ਵਾਰ ਮਜ਼ਲੂਮ ਨੂੰ ਮਾਰਿਆ, ਤੁਸੀਂ ਕਦੇ ਵੀ ਜਮਹੂਰੀਅਤ ਦੀ ਆਵਾਜ਼ ਨਹੀਂ ਬਣੇ। ਅੱਜ ਵੀ ਕੈਨੇਡਾ ਵਿੱਚ ਲੋਕ ਕੁਛ ਹੋਰ ਕਹਿੰਦੇ ਆ, ਲੋਕ ਮਹਿੰਗਾਈ ਦੇ ਮਾਰੇ ਆ ਤੇ ਸਰਕਾਰਾਂ ਕਿਤੇ ਹੋਰ ਖਰਚ ਕਰਦੀਆਂ ਨੇ। ਅੱਜ ਵੀ ਜੇ ਕਿਸੇ ਸੜਕ ਦਾ ਨਾਂ ਬਦਲਣਾ ਹੋਵੇ ਤੇ ਫਿਰ ਕਹਿ ਦਿੰਦੇ ਆ ਜੀ ਪੱਟੀਆਂ ਦੇ ਉੱਤੇ ਪੇਂਟ ਕਰਨ ਤੇ ਇੰਨਾ ਖਰਚਾ ਆਜੂਗਾ, ਇਹਦੇ ਤੇ ਬਹੁਤ ਖਰਚਾ ਆਜੂਗਾ। ਮੇਰੇ ਬੇਟੇ ਦੇ ਸਕੂਲ ਦਾ ਨਾਂ ਬਦਲਣਾ ਸੀ ਕੈਲਗਰੀ ਚ, ਤੇ ਬੱਚਿਆਂ ਨੂੰ ਇਹ ਕਹਿ ਮੈਂ ਡਿਸਕਸ਼ਨ ਕਰਦੇ ਸੁਣਿਆ, ਕਹਿੰਦੇ ਪਾਪਾ ਵੀ ਇਹ ਤਾਂ ਨਜਾਇਜ਼ ਖਰਚਾ ਹੀ ਹੋ ਰਿਹਾ ਨਾ, ਹੁਣ ਸਾਰੀਆਂ ਟੀ ਸ਼ਰਟਾਂ ਬਦਲਣੀਆਂ ਪੈਣਗੀਆਂ, ਇਹ ਬਦਲਣੇ ਪੈਣਗੇ। ਮੈਂ ਕਿਹਾ ਯਾਰ ਜਦੋਂ ਆਪਾਂ ਕਿਸੇ ਦੇਸ਼ ਤੇ ਬੰਬ ਸੁੱਟ ਰਹੇ ਹਾਂ, ਇੱਕ ਬੰਬ ਦਾ ਵੀ ਇੰਨਾ ਖਰਚਾ ਨਹੀਂ ਹੋਣਾ, ਇੱਕ ਬੰਬ ਦੀ ਕੋਸਟ ਪੁੱਛੋ, ਤੁਹਾਡੀ ਸਰਕਾਰ ਨੇ ਅੱਜ ਤੱਕ ਕਦੇ ਦੱਸਿਆ ਕਿ ਅੱਜ ਰਾਤ ਅਸੀਂ ਇੱਕ ਦੇਸ਼ ਨਾਲ ਖੜੇ ਹਾਂ ਤੇ ਉੱਥੇ 1000 ਬੰਬ ਸੁੱਟਿਆ ਗਿਆ ਤੇ ਇੱਕ ਬੰਬ ਕਿੰਨੇ ਦਾ? 25-30 ਸੈਂਟ ਦਾ ਆਉਂਦਾ ਇੱਕ ਬੰਬ ਤੇ, ਕੁਛ ਵੀ ਨਹੀਂ ਹੁੰਦਾ ਬੰਬ ਤੋਂ, ਕੋਈ ਖਰਚਾ ਹੁੰਦਾ ਹੈ? ਬੰਬ ਤੇ ਬਿਲਕੁਲ ਹੀ ਫ੍ਰੀ ਚ ਮਿਲ ਜਾਂਦੇ ਨੇ, ਜਿਹਨੇ ਮਰਜ਼ੀ ਸਿੱਟੀ ਚ ਲਾਉਣਾ। ਹੁਣ ਅਸੀਂ ਸਿੱਟੀ ਲਏ ਹਾਂ, ਜੇ ਖਰਚਾ ਹੋਵੇ ਤੇ ਸਕੂਲ ਖੋਲਣ ਜਿੰਨਾ ਥੋੜੀ ਹੁੰਦਾ, ਸਿਰ ਦੁਖਦੇ ਤੇ ਗੋਲੀ ਜਿੰਨਾ ਥੋੜੀ ਬੰਬ ਚ ਖਰਚਾ ਹੁੰਦਾ। ਬੰਬ ਤੇ ਬਹੁਤ ਸਸਤਾ, ਟਾਇਨੋਲ ਦੀ ਗੋਲੀ ਦੇ ਨਾਲ ਉਹ ਵੀ ਸਸਤਾ ਪੈਂਦਾ, ਜਾ ਕੇ ਖਾ ਲਓ ਫਿਰ ਪਤਾ ਲੱਗ ਗਿਆ ਤੁਹਾਨੂੰ। ਓਕੇ ਜੀ, ਬਾਏ। ਮੇਰੇ ਕੋਲ ਤਾਂ ਇੰਨੀ ਗੱਲ ਹੀ ਸੀ ਕਹਿਣ ਵਾਲੀ, ਖਬਰਾਂ ਦਾ ਟਾਈਮ ਹੋ ਗਿਆ।
ਤੁਸੀਂ ਸੁਣ ਰਹੇ ਹੋ 770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਕੀਨੀਆ ਤੇ ਸੋਮਾਲੀਆ ਦੇ ਵਿਚ ਭਾਰੀ ਮੀਂਹ ਤੇ ਹੜ੍ਹਾਂ ਦੇ ਕਾਰਨ 40 ਮੌਤਾਂ। ਸਾਈਫਰ ਕੇਸ ਵਿਚ ਇਮਰਾਨ ਖਾਨ ਦੇ ਖਿਲਾਫ਼ ਕੇਸ ਦੀ ਸੁਣਵਾਈ 10 ਤੱਕ ਹੋਈ ਮੁਲਤਵੀ। ਅਗਲਾ ਪ੍ਰਧਾਨ ਮੰਤਰੀ ਲਾਹੌਰ ਤੋਂ ਨਹੀਂ ਹੋਵੇਗਾ, ਕਿਹਾ ਬੁਲਾਵਲ ਭੁੱਟੋ ਨੇ। ਰੂਸ ਸ਼ੀਤ ਯੁੱਧ ਦੌਰੇ ਦੇ ਸੁਰੱਖਿਆ ਸਮਝੌਤੇ ਦੇ ਵਿਚ ਹੋਇਆ ਬਾਹਰ। ਜੰਗ ਦੇ ਖਾਤਮੇ ਤੋਂ ਮਗਰੋਂ ਗਾਜ਼ਾ ਪੱਟੀ ਚ ਸੁਰੱਖਿਆ ਜ਼ਿੰਮੇਵਾਰੀ ਲਵਾਂਗੇ, ਕਿਹਾ ਨੇਤਨਯਾਹੂ ਨੇ। ਕੀਨੀਆ ਤੇ ਸੋਮਾਲੀਆ ਦੇ ਵਿਚ ਭਾਰੀ ਮੀਂਹ ਤੇ ਹੜ੍ਹਾਂ ਦੇ ਕਾਰਨ ਘੱਟੋ ਘੱਟ 40 ਵਿਅਕਤੀ ਮਾਰੇ ਗਏ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਨੇ, ਰਾਹਤ ਏਜੰਸੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਸੋਮਾਲੀਆ ਸਰਕਾਰ ਨੇ ਇਸ ਆਫ਼ਤ ਦੇ ਕਾਰਨ ਘੱਟੋ ਘੱਟ 25 ਮੌਤਾਂ ਹੋਣ ਦੇ ਕਾਰਨ ਵੱਡੀ ਗਿਣਤੀ ਚ ਮਕਾਨ, ਸੜਕਾਂ ਤੇ ਪੁਲ ਤਬਾਹ ਹੋਣ ਮਗਰੋਂ ਐਮਰਜੈਂਸੀ ਦਾ ਐਲਾਨ ਕੀਤਾ। ਐਮਰਜੈਂਸੀ ਦੇ ਬਚਾਅ ਵਰਕਰ ਸੋਮਾਲੀਆ ਦੇ ਜ਼ੁਬਾਲੈਂਡ ਸੂਬੇ ਦੇ ਲੁਕ ਜ਼ਿਲ੍ਹੇ ਚ ਹੜ੍ਹ ਦੇ ਪਾਣੀ ਚ ਫਸੇ ਲਗਭਗ 2400 ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ। ਮਨੁੱਖੀ ਮਾਮਲਿਆਂ ਸਬੰਧੀ ਤਾਲਮੇਲ ਦੇ ਲਈ ਸੰਯੁਕਤ ਰਾਸ਼ਟਰ ਦਫ਼ਤਰ ਨੇ ਜ਼ੁਬਾ ਅਤੇ ਸ਼ਾਬੇਲੇ ਨਦੀਆਂ ਕੰਢੇ ਰਹਿਣ ਵਾਲੇ ਲੋਕਾਂ ਨੂੰ ਹੜ੍ਹ ਦੀ ਚੇਤਾਵਨੀ ਦਿੱਤੀ ਤੇ ਸਾਰਿਆਂ ਨੂੰ ਉਥੋਂ ਨਿਕਲਣ ਦੇ ਲਈ ਆਖਿਆ। ਸੋਮਾਲੀਆ ਆਫ਼ਤ ਪ੍ਰਬੰਧਨ ਏਜੰਸੀ ਦੇ ਮੈਨੇਜਿੰਗ ਡਾਇਰੈਕਟਰ ਹਸਨ ਇਸੇ ਨੇ ਦਸਿਆ ਏਜੰਸੀ ਸੰਕਟ ਨਾਲ ਨਜਿੱਠਣ ਦੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਅਗਲੇ ਕੁਝ ਦਿਨਾਂ ਵਿਚ ਹੜ੍ਹਾਂ ਦੀ ਸਥਿਤੀ ਵਿਗੜਨ ਦੀ ਸੰਭਾਵਨਾ ਹੈ। ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ਼ ਸਾਈਫਰ ਕੇਸ ਦੇ ਵਿਚ ਗਵਾਹਾਂ ਦੇ ਬਿਆਨ ਦਰਜ ਕਰਨ ਮਗਰੋਂ ਮਾਮਲੇ ਦੀ ਸੁਣਵਾਈ 10 ਤੱਕ ਮੁਲਤਵੀ ਕਰ ਦਿੱਤੀ ਹੈ। ਜਸਟਿਸ ਅਬੁਲ ਹਸਨਤ ਦੀ ਅਗਵਾਈ ਵਾਲੀ ਵਿਸ਼ੇਸ਼ ਅਦਾਲਤ ਨੇ ਰਾਵਲਪਿੰਡੀ ਵਿਚ ਉੱਚ ਸੁਰੱਖਿਆ ਵਾਲੀ ਅੰਡਿਆਲਾ ਜੇਲ੍ਹ ਚ ਸੁਣਵਾਈ ਕੀਤੀ, ਜਿੱਥੇ ਪਾਕਿਸਤਾਨ ਤਹਿਰੀਕ ਇਨਸਾਫ਼ ਪਾਰਟੀ ਮੁਖੀ ਇਮਰਾਨ ਖਾਨ 26 ਸਤੰਬਰ ਤੋਂ ਬੰਦ ਨੇ। ਉਨ੍ਹਾਂ ਨੂੰ ਅਟਕ ਜੇਲ੍ਹ ਤੋਂ ਅੰਡਿਆਲਾ ਜੇਲ੍ਹ ਚ ਤਬਦੀਲ ਕੀਤਾ ਗਿਐ। ਪੀਟੀਆਈ ਪਾਰਟੀ ਦੇ ਮੁਤਾਬਕ ਵਿਸ਼ੇਸ਼ ਗੁਪਤ ਕਾਨੂੰਨ ਤਹਿਤ ਜੇਲ੍ਹ ਕੰਪਲੈਕਸ ਚ ਸੁਣਵਾਈ ਕੀਤੀ ਗਈ। ਪਾਰਟੀ ਨੇ ਇਕ ਸੰਖੇਪ ਬਿਆਨ ਚ ਕਿਹਾ ਕਿ ਇਸਤਗਾਸਾ ਧਿਰ ਵੱਲੋਂ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਤੇ ਸੁਣਵਾਈ ਸ਼ੁੱਕਰਵਾਰ 10 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਕਿ ਕਿੰਨੇ ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਨੇ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਸੁਪਰੀਮੋ ਨਵਾਜ਼ ਸ਼ਰੀਫ ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਲਾਹੌਰ ਚ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਗਲੇ ਸਾਲ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਆਪਣੇ ਬੂਤੇ ਤੇ ਲੜੇਗੀ। ਜੀਓ ਨਿਊਜ਼ ਦੇ ਮੁਤਾਬਕ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਸਪਸ਼ਟ ਕੀਤਾ ਹੈ ਕਿ ਪੀਪੀਪੀ ਨੂੰ ਆਉਣ ਵਾਲੀਆਂ ਚੋਣਾਂ ਜਿੱਤਣ ਦੇ ਲਈ ਕਿਸੇ ਹੋਰ ਦੀ ਮਦਦ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਚੋਣਾਂ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਿਰਫ਼ ਪਾਕਿਸਤਾਨ ਦੇ ਲੋਕਾਂ ਤੋਂ ਮਦਦ ਮੰਗਦੇ ਹਾਂ, ਸਾਨੂੰ ਕਿਸੇ ਹੋਰ ਤੋਂ ਕੋਈ ਉਮੀਦ ਨਹੀਂ। ਸਿਰਫ਼ ਉਹੀ ਵਿਅਕਤੀ ਪ੍ਰਧਾਨ ਮੰਤਰੀ ਬਣੇਗਾ ਜਿਸ ਨੂੰ ਪਾਕਿਸਤਾਨ ਦੇ ਲੋਕ ਚੁਣਨਗੇ ਤੇ ਮੇਰਾ ਮੰਨਣਾ ਹੈ ਇਸ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਲਾਹੌਰ ਤੋਂ ਨਹੀਂ ਹੋਵੇਗਾ। ਰੂਸ ਸ਼ੀਤ ਯੁੱਧ ਦੇ ਦੌਰੇ ਦੇ ਇਕ ਅਹਿਮ ਸੁਰੱਖਿਆ ਸਮਝੌਤੇ ਤੋਂ ਬਾਹਰ ਹੋ ਗਿਆ। ਜ਼ਿਕਰਯੋਗ ਹੈ ਕਿ ਰੂਸ ਨੇ 8 ਸਾਲ ਪਹਿਲਾਂ ਇਸ ਅਹਿਮ ਸਮਝੌਤੇ ਤੋਂ ਵੱਖ ਹੋਣ ਬਾਰੇ ਐਲਾਨ ਕੀਤਾ ਸੀ ਜਿਸ ਨੂੰ ਅੱਜ ਅਮਲੀ ਰੂਪ ਦਿੱਤਾ ਗਿਆ। ਰੂਸ ਨੇ ਆਪਣੇ ਇਸ ਕਦਮ ਦੇ ਲਈ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਵੱਲੋਂ ਨਸ਼ਰ ਕੀਤੀ ਗਈ ਹੈ। ਯੂਰਪ ਵਿਚ ਪਰੰਪਰਾਗਤ ਹਥਿਆਰਬੰਦ ਬਲਾਂ ਸਬੰਧੀ ਸੰਧੀ ਦੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵੱਲੋਂ ਨਿੰਦਾ ਕਰਦਿਆਂ ਹੋਇਆਂ ਪ੍ਰਸਤਾਵਿਤ ਮਤੇ ਨੂੰ ਰੂਸੀ ਸੰਸਦ ਵਿਚ ਪੇਸ਼ ਕੀਤਾ ਗਿਆ। ਦੋਹਾਂ ਸਦਨਾਂ ਦੇ ਵੱਲੋਂ ਮਨਜ਼ੂਰੀ ਮਿਲਣ ਤੋਂ ਮਗਰੋਂ ਇਹ ਘਟਨਾਕ੍ਰਮ ਵਾਪਰਿਆ ਹੈ। ਇਸ ਸੰਧੀ ਦਾ ਮੰਤਵ ਸ਼ੀਤ ਯੁੱਧ ਦੇ ਆਪਸੀ ਵਿਰੋਧੀ ਦੇਸ਼ਾਂ ਨੂੰ ਪਰੰਪਰਾਗਤ ਸਰਹੱਦਾਂ ਜਾਂ ਉਨ੍ਹਾਂ ਦੇ ਨੇੜੇ ਸੈਨਿਕਾਂ ਦੇ ਜਮਾਵੜੇ ਨੂੰ ਰੋਕਣਾ ਸੀ। ਇਸ ਸੰਧੀ ਦਾ ਮੰਤਵ ਸ਼ੀਤ ਯੁੱਧ ਦੇ ਆਪਸੀ ਵਿਰੋਧੀ ਦੇਸ਼ਾਂ ਨੂੰ ਪਰੰਪਰਾਗਤ ਸਰਹੱਦਾਂ ਜਾਂ ਉਨ੍ਹਾਂ ਦੇ ਨੇੜੇ ਸੈਨਿਕਾਂ ਦੇ ਜਮਾਵੜੇ ਨੂੰ ਰੋਕਣਾ ਸੀ। ਇਸ ਸੰਧੀ ਤੇ ਨਵੰਬਰ 1990 ਵਿਚ ਹਸਤਾਖਰ ਹੋਏ। ਇਹ ਸੰਧੀ ਰੂਸ ਤੇ ਅਮਰੀਕਾ ਦੀ ਸ਼ਮੂਲੀਅਤ ਵਾਲੇ ਸ਼ੀਤ ਯੁੱਧ ਦੇ ਦੌਰ ਵਿਚ ਹੋਈਆਂ ਕਈ ਵੱਡੀਆਂ ਸੰਧੀਆਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਹਾਲ ਹੀ ਦੇ ਵਿਚ ਸਮਾਪਤ ਕਰ ਦਿੱਤਾ ਗਿਆ। ਰੂਸ ਨੇ 2007 ਵਿਚ ਆਪਣੀ ਸ਼ਮੂਲੀਅਤ ਰੋਕ ਦਿੱਤੀ ਸੀ ਤੇ ਇਸ ਸਮਝੌਤੇ ਵਿਚੋਂ ਪੂਰੀ ਤਰ੍ਹਾਂ ਬਾਹਰ ਹੋਣ ਦੇ ਇਰਾਦੇ ਵਾਲੇ 2015 ਵਿਚ ਐਲਾਨ ਕੀਤਾ ਸੀ। ਦੱਖਣੀ ਅਫਰੀਕਾ ਦੇ ਜੌਨਸਬਰਗ ਚ ਹਾਈਵੇ ਦੇ ਦੇਸ਼ ਦੇ ਮੰਤਰੀ ਲੁੱਟਣ ਅਤੇ ਉਨ੍ਹਾਂ ਦੇ ਦੋ ਅੰਗ ਰੱਖਿਅਕਾਂ ਤੋਂ ਹਥਿਆਰ ਖੋਹਣ ਵਾਲਿਆਂ ਦੀ ਪੁਲਿਸ ਤਲਾਸ਼ ਕਰ ਰਹੀ ਹੈ। ਲੁੱਟ ਦੀ ਘਟਨਾ ਉਦੋਂ ਵਾਪਰੀ ਜਦੋਂ ਟਰਾਂਸਪੋਰਟ ਮੰਤਰੀ ਸਿੰਡੀ ਸੀਵੇ ਚਿਕਿਉਂਗਾ ਦੇ ਅੰਗ ਰੱਖਿਅਕ ਸਵੇਰੇ ਹਾਈਵੇ ਤੇ ਆਪਣੀ ਗੱਡੀ ਦਾ ਪੰਕਚਰ ਹੋਇਆ ਟਾਇਰ ਬਦਲ ਰਹੇ ਸਨ। ਇਸ ਦੌਰਾਨ ਤਿੰਨ ਬੰਦੂਕਧਾਰੀ ਝਾੜੀਆਂ ਚੋਂ ਬਾਹਰ ਆਏ ਤੇ ਉਨ੍ਹਾਂ ਨੇ ਅੰਗ ਰੱਖਿਅਕਾਂ ਤੇ ਹਥਿਆਰ ਖੋਲੇ ਤੇ ਉਨ੍ਹਾਂ ਨੂੰ ਜ਼ਮੀਨ ਤੇ ਲੰਮੇ ਪਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਚਿਕਿਉਂਗਾ ਵੱਲ ਬੰਦੂਕ ਤਾਣੀ ਤੇ ਉਨ੍ਹਾਂ ਦੀਆਂ ਕੁਝ ਨਿੱਜੀ ਚੀਜ਼ਾਂ ਲੁੱਟ ਲਈਆਂ। ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਹਮਾਸ ਦੇ ਨਾਲ ਜਾਰੀ ਜੰਗ ਮੁੱਕਣ ਮਗਰੋਂ ਗਾਜ਼ਾ ਵਿਚ ਅਣਮਿੱਥੇ ਤੌਰ ਤੇ ਮੁਕੰਮਲ ਸੁਰੱਖਿਆ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ। ABC ਨਿਊਜ਼ ਦਿੱਤੀ ਇੰਟਰਵਿਊ ਦੇ ਵਿਚ ਪ੍ਰਸਤਾਰਿਤ ਕੀਤੀ ਗਈ ਨੇਤਨਯਾਹੂ ਨੇ ਕਿਹਾ ਕਿ ਉਸ ਵਿਚ ਵਿਚਾਲੇ ਜੰਗ ਨੂੰ ਛੋਟੇ ਛੋਟੇ ਵਿਰਾਮ ਦੇਣ ਦੇ ਲਈ ਵੀ ਤਿਆਰ ਹਨ ਤਾਂ ਕਿ ਗਾਜ਼ਾ ਵਿਚ ਰਸਦ ਤੇ ਹੋਰ ਜ਼ਰੂਰੀ ਸਪਲਾਈ ਜਾਂ ਹਮਾਸ ਵੱਲੋਂ ਅਗਵਾ ਕੀਤੇ 240 ਤੋਂ ਵੱਧ ਬੰਦਕਾਂ ਦੀ ਰਿਹਾਈ ਯਕੀਨੀ ਬਣਾਈ ਜਾ ਸਕੇ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਹਾਲਾਂਕਿ ਸਾਰੇ ਬੰਦਕਾਂ ਦੀ ਰਿਹਾਈ ਤੋਂ ਬਗੈਰ ਜੰਗ ਬੰਦੀ ਦੀ ਕਿਸੇ ਵੀ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤੈ। ਇਜ਼ਰਾਈਲੀ ਹਮਲਿਆਂ ਵਿਚ ਪੂਰਾ ਗਾਜ਼ਾ ਸ਼ਹਿਰ ਮਲਬੇ ਚ ਤਬਦੀਲ ਹੋ ਚੁੱਕਿਐ। ਗਾਜ਼ਾ ਦੇ 23 ਲੱਖ ਲੋਕਾਂ ਵਿਚੋਂ 70% ਆਪਣੇ ਕਾਰੋਬਾਰ ਛੱਡ ਚੁੱਕੇ ਨੇ। ਉਨ੍ਹਾਂ ਵਿਚੋਂ ਬਹੁ ਗਿਣਤੀ ਨੇ ਦੱਖਣੀ ਹਿੱਸੇ ਵੱਲ ਕੂਚ ਕੀਤੈ ਪਰ ਉਸ ਹਿੱਸੇ ਵਿਚ ਵੀ ਬੰਬਾਰੀ ਜਾਰੀ ਹੈ। ਇਜ਼ਰਾਈਲੀ ਫੌਜ ਦੀ ਘੇਰਾਬੰਦੀ ਕਰਕੇ ਖੁਰਾਕ ਦਵਾਈਆਂ ਈਂਧਣ ਤੇ ਪਾਣੀ ਦੀ ਵੱਡੀ ਕਮੀ ਹੈ। ਸੰਯੁਕਤ ਰਾਸ਼ਟਰ ਦੇ ਵੱਲੋਂ ਸਕੂਲਾਂ ਵਿਚ ਚਲਾਏ ਜਾ ਰਹੇ ਰਹਿਣ ਬਸੇਰੇ ਲੋਕਾਂ ਨਾਲ ਨੱਕੋ ਨੱਕ ਭਰੇ ਹੋਏ ਨੇ। ਹਮਾਸ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਇਜ਼ਰਾਈਲੀ ਹਮਲਿਆਂ ਵਿਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 10,000 ਨੂੰ ਟੱਪ ਗਈ ਹੈ ਜਿਨ੍ਹਾਂ ਵਿਚੋਂ 4,400 ਤੋਂ ਵੱਧ ਨਾਬਾਲਗ ਨੇ। ਇਸ ਬੁਲੇਟਿਨ ਦੀਆਂ ਚੋੜੀਆਂ ਖਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਕੀਨੀਆ ਤੇ ਸੋਮਾਲੀਆ ਚ ਭਾਰੀ ਮੀਂਹ ਤੇ ਹੜ੍ਹਾਂ ਦੇ ਕਾਰਨ 40 ਮੌਤਾਂ। ਸਾਈਫਰ ਕੇਸ ਚ ਇਮਰਾਨ ਖਾਨ ਦੇ ਖਿਲਾਫ਼ ਕੇਸ ਦੀ ਸੁਣਵਾਈ 10 ਤਰੀਕ ਤੱਕ ਹੋਈ ਮੁਲਤਵੀ। ਅਗਲਾ ਪ੍ਰਧਾਨ ਮੰਤਰੀ ਲਾਹੌਰ ਤੋਂ ਨਹੀਂ ਹੋਵੇਗਾ ਕਿਹਾ ਬਿਲਾਵਲ ਭੁੱਟੋ ਨੇ। ਰੂਸ ਸ਼ੀਤ ਯੁੱਧ ਦੌਰ ਦੇ ਸੁਰੱਖਿਆ ਸਮਝੌਤੇ ਦੇ ਵਿਚੋਂ ਹੋਇਆ ਬਾਹਰ। ਹਾਈਵੇ ਲੁਟੇਰਿਆਂ ਨੇ ਦੱਖਣੀ ਅਫਰੀਕਾ ਦਾ ਟਰਾਂਸਪੋਰਟ ਮੰਤਰੀ ਲੁੱਟਿਆ ਤੇ ਅੰਗ ਰੱਖਿਅਕਾਂ ਤੋਂ ਖੋਹੇ ਹਥਿਆਰ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਇਜਾਜ਼ਤ। ਧੰਨਵਾਦ।
Views expressed on the preceding program may not necessarily be those of the owner or management of WTOR radio station.
ICC Cricket World Cup enjoy kijiye 7:70 AM par semi-finals aur final barah rast India se mukammal coverage lamba tafseel aur har moment ka maza 7:70 AM ki sports team ke saath.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 जां quicktrucklube.com। QTL, बिकॉज वी केयर।
City of Brampton up.